सर्व कला समरथ डोलन ते राखहु प्रभु नानक दे कर हथ जाही कुल ते प्रगट होए ताही कुल को नाम पुन द्वादश गुरिंद कौ मेरी है प्रणाम कहा प्रभु बुद्ध तुच्छ हमारी बरन सके महिमा जो तिहारी हम ना सकत कर सिफत तुम्हारी आपिले हो तुम कथा सुधारी मूक उचरे शास्त्र खट पिंग गिरन चढ़ जाए अंध लख बधरो सुन जाओ तुम करो सहाय गावो गुण परम गुरु सुख सागर दुरत निवारण शब्द सरे गावे गंभीर धीर मत सागर जोगी जंगम ध्यान धरे गावह इंद्राद भगत प्रहलादक आत्म रस जिन जानयो काव्य काल सुजस गावो गुर नानक राज जोग जिन मानयो परम आदरणीय अर्चनीय वंदनीय गरीब नवाज सच्चे पातशाह जी दी साजी निवाजी साध संगत आप जी गरीब नवाज पातशाह दी बख्शिश सदका इस जीवन दे समय नू सुहावना बना रहे हो गुरु दर्शन गुरु उपदेश गुरु नाम गुरु इतिहास गुरु संगत दा आप सब लाहा ले रहे हो सो एक बार कृपा करो सब माई पाई गज के कहो धन श्री गुरु नानक देव सच्चे पातशाह जी एक बार फिर कृपा करो सब गज के कहो धन श्री सतगुरु जगजीत सिंह सच्चे पातशाह जी महापुरुषो सत्संगी जनों आप जी हुणे हुणे कथा श्रवण कर रहे सी साहिब श्री गुरु नानक देव सच्चे पातशाह जी दा प्राणी मात्र वास्ते दित्ता होया उपदेश आप जी ने श्रवण कीता है। मैं कुछ अर्जा साहिब श्री गुरु नानक देव सच्चे पातशाह जी दे जीवन विच्चों आप जी नाल सांझियां करनियां ने। जिस तरह कल आप जी ने श्रवण कीता सी कि गरीब नवाज सच्चे पातशाह जी ने पंडित हरदयाल नू जी दा जनेऊ पाउण वास्ते किस तरह पवित्र उपदेश दिता और ओ उपदेश साडे जीवन वास्ते अज भी ओना ही सकारत है जां इंज कह लईए कि उस समय नालों भी अज ज्यादा सकारत है क्योंकि जिन्नी ज्यादा बीमारी गंभीर है ਦਵਾਈ ਦੀ ਵੀ ਉਨੀ ਜ਼ਿਆਦਾ ਲੋੜ ਹੁੰਦੀ ਹੈ। ਅੱਜ ਉਹਦੇ ਨਾਲੋਂ ਸਾਡੇ ਮਨ ਦੇ ਰੋਗ ਜ਼ਿਆਦਾ ਗੰਭੀਰ ਨੇ। ਇਸ ਵਾਸਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਅੰਮ੍ਰਿਤ ਸਾਡੇ ਵਾਸਤੇ ਹੋਰ ਜ਼ਿਆਦਾ ਲੋੜੀਂਦਾ ਹੈ। ਜਦੋਂ ਮਹਿਤਾ ਕਾਲੂ ਜੀ ਨੇ ਵੇਖਿਆ ਕਿ ਮੇਰਾ ਪੁੱਤਰ ਸੰਸਾਰ ਦੇ ਕੰਮਾਂ ਧੰਦਿਆਂ ਵਿੱਚ ਖਚਤ ਨਹੀਂ ਹੋ ਰਿਹਾ, ਮੈਂ ਚਾਹੁੰਦਾ ਸੰਸਾਰ ਦਾ ਕੋਈ ਕੰਮ ਕਾਰ ਕਰ ਲਵੇ, ਆਪਣੀ ਕੋਈ ਰਾਸ ਪੂੰਜੀ ਜੋੜ ਲਵੇ ਅਤੇ ਮੇਰੀ ਜੋੜੀ ਹੋਈ ਰਾਸ ਪੂੰਜੀ ਵੀ ਬਚੀ ਰਹਿ ਸਕੇ, ਤਾਂ ਕਿ ਇਸ ਦਾ ਪਰਿਵਾਰਕ ਜੀਵਨ ਜਿਹੜਾ ਉਹ ਸੁਖਮਈ ਹੋਵੇ। ਹਰ ਮਾਂ ਬਾਪ ਦੀ ਇਹ ਰੀਝ ਹੁੰਦੀ ਹੈ ਕਿ ਮੇਰਾ ਪੁੱਤਰ ਸੰਸਾਰਿਕ ਧਨ ਖੱਟ ਕੇ ਲਿਆਵੇ ਔਰ ਉਸ ਦਾ ਜੀਵਨ ਸੁਖਮਈ ਬਣੇ। ਸਤਸੰਗੀ ਜਨੋ, ਜਿਸ ਤਰ੍ਹਾਂ ਸਾਡੇ ਪਰਿਵਾਰ ਨੇ, ਸਾਡੇ ਪਰਿਵਾਰਾਂ ਵਿੱਚ ਵਸਣ ਵਾਲੇ ਵਡੇਰੇ ਸਾਡੇ ਵਾਸਤੇ, ਸਾਡੇ ਜੀਵਨ ਵਾਸਤੇ, ਸਾਡੇ ਸੁੱਖਾਂ ਵਾਸਤੇ ਚਿੰਤਾਵਾਂ ਕਰਦੇ ਨੇ, ਉਦਾਂ ਅਧਿਆਤਮਿਕ ਮੰਡਲ ਵਿੱਚ, ਸਿੱਖੀ ਪ੍ਰਭਾ ਮੰਡਲ ਦੇ ਵਿੱਚ ਵੀ ਸਾਡੇ ਮਾਤਾ ਪਿਤਾ ਹੁੰਦੇ ਨੇ, ਭੈਣ ਭਰਾ ਹੁੰਦੇ ਨੇ ਔਰ ਸਾਡਾ ਮਾਤਾ ਪਿਤਾ ਸਤਿਗੁਰੂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਉਸੇ ਤਰ੍ਹਾਂ ਹੀ ਫਿਕਰ ਕਰਦੇ ਨੇ ਕਿ ਮੇਰੇ ਸਿੱਖ ਨਾਮ ਦੀ ਰਾਸ ਇਕੱਠੀ ਕਰ ਲੈਣ ਤਾਂ ਕਿ ਇਹਨਾਂ ਦਾ ਭਵਿੱਖ ਸੁਖਮਈ ਬਣ ਸਕੇ। ਔਰ ਯਾਦ ਰੱਖਣਾ ਕਿ ਜਿੰਨੀ ਜ਼ਿਆਦਾ ਚਿੰਤਾ ਸਾਡੇ ਸੰਸਾਰਿਕ ਮਾਤਾ ਪਿਤਾ ਨੂੰ ਹੁੰਦੀ ਹੈ ਉਹਦੇ ਨਾਲੋਂ ਲੱਖਾਂ ਗੁਣਾ ਜ਼ਿਆਦਾ ਸਾਡੀ ਚਿੰਤਾ ਸਾਡਾ ਸਤਿਗੁਰੂ ਕਰਦਾ। ਇਸ ਵਾਸਤੇ ਸੁਭਾਵਿਕ ਸੀ ਚਿੰਤਾ ਹੋਣੀ ਮਹਿਤਾ ਕਾਲੂ ਜੀ ਨੂੰ ਵੀ, ਪਰ ਦੂਸਰੇ ਪਾਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋ ਜਗਤ ਪਿਤਾ ਨੇ, ਉਹ ਆਪਣੇ ਜੀਵਨ ਦੀ, ਆਪਣੇ ਪਰਿਵਾਰ ਦੀ ਚਿੰਤਾ ਕਰਨ ਦੀ ਬਜਾਏ ਉਹ ਸੰਸਾਰ ਦੀ ਚਿੰਤਾ ਕਰ ਰਹੇ ਨੇ। ਜਿੱਥੇ ਸੰਸਾਰ ਦੀ ਚਿੰਤਾ ਕਰਦੇ ਨੇ ਉੱਥੇ ਘੋਰ ਚਿੰਤਨ ਵਿੱਚ, ਡੂੰਘੇ ਚਿੰਤਨ ਵਿੱਚ ਜ਼ਿਆਦਾਤਰ ਰਹਿੰਦੇ ਨੇ। ਪਿਤਾ ਨੇ ਸੋਚਿਆ ਹੋਰ ਤੇ ਕੋਈ ਕੰਮ ਨਹੀਂ ਕਰਦੇ, ਚਲੋ ਇਹ ਕੰਮ ਕਰਕੇ ਵੇਖ ਲੈਂਦੇ ਹਾਂ, ਕੋਈ ਵਣਜ ਵਪਾਰ ਕਰ ਲੈਣ ਤਾਂ ਕਿ ਪੈਸਾ ਧੇਲਾ ਚੰਗਾ ਆ ਜਾਵੇ, ਜੇ ਚੰਗੀ ਆਮਦਨ ਹੋ ਜਾਵੇਗੀ ਤੇ ਸਾਰੀ ਉਮਰ ਕੰਮ ਬੇਸ਼ੱਕ ਵੀ ਨਾ ਕਰਨ, ਕੁਝ ਇਸ ਤਰ੍ਹਾਂ ਦਾ ਕਰ ਲਿਆ ਜਾਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਜੀ ਨੂੰ ਤੋਰ ਦਿੱਤਾ ਗਿਆ। ਆਪ ਜੀ ਨੇ ਸਾਖੀ ਬਹੁਤ ਵਾਰ ਸੁਣੀ ਹੋਈ ਹੈ ਕਿ 20 ਦਮੜੇ ਦੇ ਕੇ ਮਹਿਤਾ ਕਾਲੂ ਜੀ ਨੇ ਆਪਣੇ ਲਾਲ ਨੂੰ ਆਪਣੇ ਦੁਨਿਆਵੀ ਸਪੁੱਤਰ ਸਮਝ ਕੇ, ਜੋ ਕਰੋੜਾਂ ਹਿਰਦਿਆਂ ਦੇ ਸਮਰਾਟ ਨੇ, ਉਸ ਨੂੰ ਅੱਜ ਵਣਜ ਵਪਾਰ ਕਰਨ ਵਾਸਤੇ ਤੋਰ ਦਿੱਤਾ। ਹੁਣ ਉਹ ਚਾਹੁੰਦੇ ਨੇ ਕਿ ਇਹ ਦੁਨਿਆਵੀ ਵਣਜ ਕਰਨ ਤੇ ਉਹਦੇ ਵਿੱਚੋਂ ਧਨ ਖੱਟ ਕੇ ਲਿਆਉਣ, ਪਰ ਗੁਰੂ ਨਾਨਕ ਸਾਹਿਬ ਵਣਜ ਤੇ ਕਰਨਾ ਚਾਹੁੰਦੇ ਨੇ, ਪਰ ਉਹ ਵਣਜ ਕੈਸਾ ਕਰਨਾ ਚਾਹੁੰਦੇ ਨੇ? ਉਹਨਾਂ ਦਾ ਪਵਿੱਤਰ ਉਪਦੇਸ਼ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾਣ ਹੱਟ ਕਰ ਯਾਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ, ਵਣਜ ਆ ਰਿਹਾ ਸਿਓ ਵਣਜ ਕਰ, ਲੈ ਲਾਹਾ ਮਨ ਹੱਸ। ਗਰੀਬ ਨਵਾਜ ਕਹਿੰਦੇ ਨੇ ਇਹ ਸਰੀਰ ਜਿਸ ਦੀ ਆਰਜਾ ਘਟਦੀ ਜਾ ਰਹੀ ਹੈ, ਛੀਣ ਹੁੰਦੀ ਜਾ ਰਹੀ ਹੈ, ਹਾਨ ਹੁੰਦੀ ਜਾ ਰਹੀ ਹੈ, ਇਸ ਨੂੰ ਹੱਟੀ ਬਣਾ ਲੈ। ਹਾਣ ਹੱਟ ਕਰ ਯਾਰ ਜਾ, ਤੇ ਇਸ ਹੱਟੀ ਦੇ ਵਿੱਚ ਜਿਹੜਾ ਸੌਦਾ ਵੇਚਣਾ ਉਹ ਸੌਦਾ ਨਾਮ ਦਾ ਵੇਚ, ਵਣਜ ਜਿਹੜਾ ਕਰਨਾ ਉਹ ਸੱਚੇ ਨਾਮ ਦਾ ਕਰ, ਸੱਚ ਨਾਮ ਕਰ ਵੱਤ, ਇਹਦੇ ਵਿੱਚ ਵਸਤੂ ਰੱਖ ਸੱਚ ਨਾਮ ਦੀ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਿਨਹੂ ਬਨਜਿਆ ਕਾਂਸੀ ਤਾਂਬਾ, ਕਿਨਹੂ ਲੌਂਗ ਸੁਪਾਰੀ, ਸੰਤੋਂ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਹ ਆਪਣੇ ਧਨ ਦੀ, ਆਪਣੀ ਰਾਸ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਇਹੀ ਬਚਨ ਕਰ ਰਹੇ ਨੇ ਕਿ ਸੱਚ ਨਾਮ ਨੂੰ ਵਸਤੂ ਬਣਾ ਲੈ ਜਿਸ ਦਾ ਵਪਾਰ ਕਰਨਾ। ਹੁਣ ਹੱਟੀ ਦੇ ਵਿੱਚ ਵਸਤੂ ਰੱਖਣ ਵਾਸਤੇ ਭਾਂਡਿਆਂ ਦੀ ਜ਼ਰੂਰਤ ਹੁੰਦੀ ਹੈ। ਸਾਹਿਬ ਕਹਿੰਦੇ ਨੇ ਇਹਦੇ ਵਿੱਚ ਭਾਂਡ ਸਾਲ ਜਿਹੜੀ ਹੈ ਤੇਰੀ, ਉਹ ਕਿਸ ਨੂੰ ਬਣਾ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਉਸ ਨਾਮ ਨੂੰ ਰੱਖਣ ਵਾਸਤੇ ਆਪਣੀ ਸੁਰਤੀ ਨੂੰ, ਆਪਣੀ ਸੋਚ ਵਿਚਾਰ ਨੂੰ ਭਾਂਡੇ ਬਣਾ ਲੈ। ਹੁਣ ਮੈਂ ਅਰਜ਼ ਕਰਦਿਆਂ ਕਿ ਜੇ ਸੁਰਤੀ ਵਿੱਚ ਨਾਮ ਸਮਾ ਜਾਵੇ, ਸੁਰਤੀ ਦਾ ਭਾਂਡਾ ਹੋਵੇ ਉਹਦੇ ਵਿੱਚ ਨਾਮ ਸਮਾ ਜਾਵੇ, ਤੇ ਫਿਰ ਯਾਦ ਰੱਖਣਾ ਉਹ ਸੁਰਤੀ ਕਿਸੇ ਹੋਰ ਪਾਸੇ ਨਹੀਂ ਜਾਵੇਗੀ, ਉਹ ਸੁਰਤੀ ਭਟਕਣਾ ਤੋਂ ਰਹਿਤ ਹੋ ਜਾਵੇਗੀ, ਟਿਕ ਜਾਵੇਗੀ। ਕਿਉਂਕਿ ਅੰਮ੍ਰਿਤ ਨਾਲ ਭਰੇ ਹੋਏ ਭਾਂਡੇ ਵਿੱਚ ਹੋਰ ਕੁਝ ਪੈ ਨਹੀਂ ਸਕਦਾ। ਮੈਂ ਇਹ ਅਰਜ਼ ਕਰਦਿਆਂ ਕਿ ਸਾਹਿਬਾਂ ਦਾ ਫੁਰਮਾਨ ਹੈ ਗੁਰਬਾਣੀ ਵਿੱਚ ਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਭਰੇ ਹੋਏ ਭਾਂਡੇ ਵਿੱਚੋਂ ਪਹਿਲੀ ਵਸਤੂ ਕੱਢੀ ਜਾਵੇਗੀ ਤਾਂ ਦੂਜੀ ਪਵੇਗੀ, ਕਿਉਂਕਿ ਭਾਂਡਾ ਭਰਿਆ ਹੋਇਆ। ਸਾਡੇ ਭਾਂਡੇ ਕੂੜ ਨਾਲ ਭਰੇ ਨੇ, ਬੇਈਮਾਨੀ ਨਾਲ ਭਰੇ ਨੇ, ਅਧਰਮ ਨਾਲ ਭਰੇ ਨੇ, ਅਨਿਆਂ ਨਾਲ ਭਰੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲਭਾ ਲਭ ਹੋਏ ਪਏ ਨੇ। ਇਸੇ ਵਾਸਤੇ ਇਹਦੇ ਵਿੱਚ ਯਤਨ ਕਰਨ ਤੇ ਵੀ ਨਾਮ ਨਹੀਂ ਸਮਾ ਰਿਹਾ। ਪਰ ਸਾਹਿਬ ਕਹਿੰਦੇ ਨੇ ਜੇ ਨਾਮ ਸਮਾ ਗਿਆ ਨਾ ਇਹਦੇ ਵਿੱਚ, ਤੇ ਫਿਰ ਯਾਦ ਰੱਖੀ, ਫਿਰ ਤੈਨੂੰ ਸੰਭਾਲ ਕਰਨ ਦੀ ਚਿੰਤਾ ਨਹੀਂ ਰਹੇਗੀ, ਕਿਉਂਕਿ ਭਾਂਡਾ ਭਰਿਆ ਹੋਇਆ, ਇਹਦੇ ਵਿੱਚ ਹੋਰ ਕੁਝ ਨਹੀਂ ਪਏਗਾ। ਪਰ ਫਿਰ ਵੀ ਇਸ ਦੀ ਰੱਖਿਆ ਵਾਸਤੇ ਇੱਕ ਯਤਨ ਤੈਨੂੰ ਥੋੜਾ ਜਿਹਾ ਹੋਰ ਕਰਨਾ ਪਵੇਗਾ। ਸੁਰਤੀ ਦੇ ਭਾਂਡੇ ਨੂੰ ਭਰਨ ਵਾਸਤੇ ਯਾਦ ਰੱਖੀ, ਜਿਹੜੇ ਸੰਕਲਪ ਵਿਕਲਪ ਜਿਹੜੀਆਂ ਸੋਚਾਂ ਤੇਰੇ ਦਿਮਾਗ ਵਿੱਚੋਂ ਨਿਕਲਣੀਆਂ ਨੇ ਨਾ, ਉਸ ਨੂੰ ਵੀ ਨਾਮ ਰੂਪੀ ਵਸਤੂ ਵਾਸਤੇ ਭਾਂਡਾ ਬਣਾ ਲੈ, ਉਹਦੇ ਵਿੱਚ ਵੀ ਭਰ ਲੈ ਉਹ ਵਸਤੂ। ਇਸ ਵਾਸਤੇ ਜਦੋਂ ਤੇਰੇ ਮਨ ਵਿੱਚੋਂ ਕੋਈ ਸੋਚ ਉਗਮੇ, ਜਦੋਂ ਤੇਰੇ ਮਨ ਵਿੱਚ ਕੋਈ ਸੰਕਲਪ ਫੁਰੇ, ਤੇ ਉਹ ਸੰਕਲਪ ਹੋਰ ਸੰਸਾਰ ਦੇ ਧੰਦਿਆਂ ਦਾ ਨਹੀਂ, ਕੇਵਲ ਨਾਮ ਦਾ ਹੋਵੇ, ਪ੍ਰਭੂ ਗੁਰੂ ਪ੍ਰੇਮ ਦਾ ਹੋਵੇ, ਸੇਵਾ ਦਾ ਹੋਵੇ, ਸੱਚ ਦਾ ਹੋਵੇ। ਤੋ ਗਰੀਬ ਨਵਾਜ ਕਹਿੰਦੇ ਨੇ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਉਸ ਨਾਮ ਰੂਪੀ ਵਸਤੂ ਨੂੰ ਉਹਦੇ ਵਿੱਚ ਰੱਖ ਲੈ, ਤੇ ਫਿਰ ਕਰ ਕੀ। ਕਹਿਣ ਲੱਗੇ ਜੀ ਇਹਦਾ ਫਿਰ ਕੋਈ ਵਪਾਰੀ ਆਵੇਗਾ? ਕਿਸੇ ਜਗਿਆਸੂ ਨੇ ਪੁੱਛਿਆ, ਜੀ ਕੋਈ ਵਪਾਰੀ ਆਵੇਗਾ ਇਹਦਾ, ਇਹ ਸੌਦਾ ਵਿਕ ਜਾਂਦਾ? ਪਾਤਸ਼ਾਹ ਕਹਿਣ ਲੱਗੇ, ਹਾਂ ਵਿਕਦਾ, ਬੇਸ਼ੱਕ ਨਾਮ ਦੇ ਵਪਾਰੀ ਵਿਰਲੇ ਨੇ, ਬੇਸ਼ੱਕ ਇਸ ਵਸਤੂ ਨੂੰ ਖਰੀਦਣ ਵਾਸਤੇ ਬਹੁਤ ਘੱਟ ਲੋਕ ਸੰਸਾਰ ਦੇ ਤਿਆਰ ਨੇ। ਕਿਉਂ? ਕਿਉਂਕਿ ਇਹਨੂੰ ਖਰੀਦਣ ਵਾਸਤੇ ਮਨ ਦੇਣਾ ਪੈਣਾ। ਹੁਣ ਮਨ ਦੇਣ ਨੂੰ ਕੋਈ ਤਿਆਰ ਨਹੀਂ, ਮਨ ਦੇ ਕਰਕੇ ਤੇ ਸੰਸਾਰ ਦੇ ਸੰਕਲਪ ਵਿਕਲਪ ਨੇ, ਮਨ ਦੇ ਕਰਕੇ ਹੀ ਸੰਸਾਰ ਦੇ ਸੁੱਖ ਆਨੰਦ ਚੰਗੇ ਲੱਗ ਰਹੇ ਨੇ, ਮਨ ਦੇ ਕਰਕੇ ਹੀ ਸਾਰਾ ਕੁਝ ਹੋ ਰਿਹਾ। ਤੇ ਜੇ ਮਨ ਦੇ ਦਿੱਤਾ ਤੇ ਫਿਰ ਆਪਣੇ ਕੋਲ ਕੀ ਰਹਿ ਗਿਆ? ਕੁਛ ਵੀ ਨਹੀਂ। ਇਸੇ ਵਾਸਤੇ ਗੁਰਮਤ ਦਾ ਇਹ ਫੈਸਲਾ ਹੈ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤਾਂ ਮੋਲ ਮਹਗੀ ਲਈ ਜੀ ਸੱਟੈ, ਜੀ ਦੇ ਕੇ ਲਈ ਹੈ, ਮਨ ਦੇ ਕੇ ਲਈ ਹੈ, ਇਸ ਤੋਂ ਘੱਟ ਇਹਦਾ ਸੌਦਾ ਹੀ ਨਹੀਂ ਹੋ ਸਕਦਾ। ਸੰਸਾਰ ਦੇ ਲੋਕਾਂ ਨੇ ਯਤਨ ਕੀਤਾ, ਸਿਰ ਦੇ ਦੇਣਾ ਕਿਸੇ ਵਸਤੂ ਨੂੰ ਖਰੀਦਣ ਵਾਸਤੇ ਦਿੱਤੇ ਗਏ, ਬਹੁਤ ਸਾਰਾ ਯਤਨ ਹੋਇਆ। ਪਰ ਗਰੀਬ ਨਵਾਜ਼ ਕਹਿੰਦੇ ਨੇ, ਜਿਹੜੀ ਸਿਰ ਦੀ ਭੇਟਾ ਹੈ, ਸਿਰ ਦੀ ਕੀਮਤ ਜਿਹੜੀ ਹੈ ਬਹੁਤ ਥੋੜੀ ਹੈ, ਬਹੁਤ ਥੋੜੀ ਹੈ। ਪਰ ਮਨ ਦੀ ਭੇਟਾ ਪੂਰਨ ਭੇਟਾ ਹੈ। ਜੇ ਤੂੰ ਕਿਤੇ ਮਨ ਭੇਟ ਕਰ ਦਿੱਤਾ, ਮਨ ਦੀ ਕੀਮਤ ਦੇ ਦਿੱਤੀ, ਤੇ ਫਿਰ ਤੇਰੀ ਝੋਲੀ ਵਿੱਚ ਇਸ ਨਾਮ ਦਾ ਵਣਜ ਪੈ ਜਾਏਗਾ। ਇਸ ਵਾਸਤੇ ਮਨ ਦੇਣ ਨੂੰ ਤਿਆਰ ਨਹੀਂ ਸਮਾਜ, ਸੰਸਾਰ ਵਿਰਲੇ ਨੇ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਵੇਂ ਉਹ ਵਿਰਲੇ ਨੇ, ਯਾਦ ਰੱਖਣਾ ਸੰਸਾਰ ਦੇ ਵਿੱਚ ਜਿੰਨੀ ਮਹਿੰਗੀ ਵਸਤੂ ਹੋਵੇਗੀ ਓਨੇ ਉਹਦੇ ਗਾਹਕ ਘੱਟ ਹੋਣਗੇ। ਮਹਿੰਗੀ ਵਸਤੂ ਦੇ ਗਾਹਕ ਘੱਟ ਹੁੰਦੇ ਨੇ। ਅੱਜ ਤੁਸੀਂ ਜਿੰਨੇ ਕੁ ਆਪਾਂ ਸਾਰੇ ਬੈਠੇ ਹਾਂ, ਗਿਣਤੀ ਕਰਕੇ ਵੇਖ ਲਈਏ ਕਿ ਸੰਸਾਰ ਦੇ ਵਿੱਚ ਜਿਹੜੀ ਗਿਣਤੀ ਹੈ ਮਨੁੱਖਾਂ ਦੀ, ਉਹਦੇ ਤੋਂ ਕਿੰਨਵਾਂ ਹਿੱਸਾ ਆਇਆ ਸੀ। ਤੁਸੀਂ ਕਿੰਨੇ ਹੋ? ਬਹੁਤੇ ਨਹੀਂ, ਬਹੁਤ ਥੋੜੇ ਹੋ। ਤੇ ਉਹ ਸਾਡੇ ਵਿੱਚੋਂ ਵੀ ਉਹ ਕਿੰਨੇ ਨੇ ਜਿਹੜੇ ਸੱਚਮੁੱਚ ਹੀ ਨਾਮ ਦਾ ਵਪਾਰ ਕਰਨ ਆਏ ਨੇ, ਉਹ ਕਿੰਨੇ ਨੇ? ਉਹ ਇਸ ਤੋਂ ਅਗਲੀ ਗੱਲ ਹੈ। ਕਿਉਂਕਿ ਇੱਕ ਮਹਾਤਮਾ ਨੇ ਇੱਕ ਵਾਰੀ ਬਚਨ ਕੀਤਾ, ਉਹ ਕਹਿਣ ਲੱਗੇ ਕਿ ਹਜ਼ਾਰਾਂ ਮਨੁੱਖ ਹੋਣ ਤੇ ਹਜ਼ਾਰਾਂ ਮਨੁੱਖਾਂ ਵਿੱਚ ਇੱਕ ਜਗਿਆਸੂ ਹੁੰਦਾ, ਹਜ਼ਾਰਾਂ ਜਗਿਆਸੂਆਂ ਦੇ ਵਿੱਚੋਂ ਇੱਕ ਸਾਧ ਹੁੰਦਾ, ਸਾਧਕ ਹੁੰਦਾ, ਸਾਧਣ ਵਾਲਾ, ਮਨ ਨੂੰ ਯਤਨ ਕਰ ਰਿਹਾ ਜਿਹੜਾ। ਉਹਨਾਂ ਹਜ਼ਾਰਾਂ ਸਾਧਕਾਂ ਦੇ ਵਿੱਚੋਂ ਇੱਕ ਸਾਧ ਹੁੰਦਾ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ, ਤੇ ਉਹਨਾਂ ਹਜ਼ਾਰਾਂ ਲੱਖਾਂ ਸਾਧੂਆਂ ਦੇ ਵਿੱਚੋਂ ਇੱਕ ਸੰਤ ਹੁੰਦਾ ਜਿਹੜਾ ਅਭੇਦ ਹੋ ਗਿਆ ਪਰਮੇਸ਼ਰ ਨਾਲ। ਸੋ ਇਸ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਣਜਾ ਰਿਹਾ ਸੀ ਉਹ ਵਣਜ ਕਰ, ਇਸ ਵਣਜ ਨੂੰ, ਇਸ ਵਪਾਰ ਨੂੰ ਐਵੇਂ ਨਾ ਲੋਕਾਂ ਦੇ ਨਾਲ ਕਰਦਾ ਫਿਰੀ, ਕਿਉਂਕਿ ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ, ਵਿਰਲੇ ਨੇ। ਇਸ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਤੇ ਇਹ ਵਪਾਰ ਕਰਨਾ ਚਾਹੁੰਦੇ ਨੇ। ਪਰ ਮਹਿਤਾ ਕਾਲੂ ਜੀ ਸੋਚਦੇ ਨੇ ਚਲੋ ਸੰਸਾਰਕ ਵਪਾਰ ਕਰ ਲੈਣ। ਭਾਈ ਬਾਲਾ ਨੂੰ ਸਿਆਣਾ ਸਮਝ ਕੇ ਨਾਲ ਤੋਰ ਦਿੱਤਾ ਗਿਆ। ਚੂੜਕਾਣੇ ਮੰਡੀ ਵਿੱਚ ਸਮਾਨ ਖਰੀਦਣ ਵਾਸਤੇ ਜਦੋਂ ਗਏ ਤੇ ਰਸਤੇ ਵਿੱਚ ਸਾਧੂ ਮਿਲ ਗਏ। ਸਾਡੇ ਬਹੁਤ ਸਾਰੇ ਸਿਆਣੇ ਵਿਦਵਾਨ ਲੋਕਾਂ ਨੇ ਉਹਨਾਂ ਸਾਧੂਆਂ ਦੇ ਨਾਲ ਇੱਕ ਸ਼ਬਦ ਵਰਤਿਆ, ਭੁੱਖੇ ਸਾਧੂ। ਆਮ ਕਰਕੇ ਇਹ ਸ਼ਬਦ ਵਰਤਿਆ ਜਾਂਦਾ ਹੈ, ਭੁੱਖੇ ਸਾਧੂ। ਮੈਂ ਅਰਜ਼ ਕਰਦਿਆਂ ਕਿ ਇਹ ਸ਼ਬਦ ਠੀਕ ਵੀ ਹੈ ਤੇ ਇਹ ਸ਼ਬਦ ਨਹੀਂ ਵੀ ਠੀਕ, ਦੋਵੇਂ ਗੱਲਾਂ ਨੇ। ਜੇ ਤੇ ਅਧਿਆਤਮਵਾਦ ਦੀ ਗੱਲ ਕਰੀਏ ਤੇ ਸੱਚਮੁੱਚ ਹੀ ਸਾਧੂ ਜਨ ਜਿਹੜੇ ਨੇ ਉਹ ਨਾਮ ਨਾਲ ਤ੍ਰਿਪਤ ਨਹੀਂ ਹੁੰਦੇ, ਉਹ ਦਰਸ਼ਨ ਨਾਲ ਤ੍ਰਿਪਤ ਨਹੀਂ ਹੁੰਦੇ, ਉਹ ਸਾਧ ਸੰਗਤ ਨਾਲ ਤ੍ਰਿਪਤ ਨਹੀਂ ਹੁੰਦੇ, ਉਹ ਪਰਮੇਸ਼ਰ ਦੀ, ਗੁਰੂ ਦੀ ਕੀਰਤੀ ਕਰਦੇ ਹੋਏ ਤ੍ਰਿਪਤ ਨਹੀਂ ਹੁੰਦੇ, ਨਹੀਂ ਰੱਜਦੇ। ਜੀ ਕਰਦਾ ਹੋਰ ਕਰੀਏ, ਹੋਰ ਕਰੀਏ, ਹੋਰ ਕਰੀਏ। ਇਸ ਹਿਸਾਬ ਨਾਲ ਤੇ ਉਹ ਭੁੱਖੇ ਹੋ ਸਕਦੇ ਨੇ। ਪਰ ਉਹਨਾਂ ਨੇ ਸੰਸਾਰਿਕ ਪੱਖ ਨਾਲ ਲਿਖਿਆ, ਇਸ ਵਾਸਤੇ ਉਹ ਸੰਸਾਰਿਕ ਪੱਖ ਤੋਂ ਭੁੱਖੇ ਨਹੀਂ। ਸਾਧੂ ਕਦੀ ਸੰਸਾਰਿਕ ਪੱਖ ਤੋਂ ਭੁੱਖਾ ਹੋ ਹੀ ਨਹੀਂ ਸਕਦਾ, ਤੇ ਜਿਹੜਾ ਸੰਸਾਰਿਕ ਪੱਖ ਤੋਂ ਭੁੱਖਾ ਹੋਵੇ ਉਹ ਕਦੇ ਸਾਧੂ ਨਹੀਂ ਹੋ ਸਕਦਾ। ਦੋਵੇਂ ਗੱਲਾਂ ਨੇ। ਇਸ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਵੇਖਿਆ ਨਾਮ ਜਪਣ ਵਾਲੇ ਸਾਧੂ ਨੇ, ਉਹਨਾਂ ਦੀ ਸੇਵਾ ਕਰ ਦਿੱਤੀ, ਟਹਿਲ ਸੇਵਾ ਕਰ ਦਿੱਤੀ, ਜਿਹੜੀ ਬਚੀ ਸੀ ਮਾਇਆ ਉਹ ਵੀ ਉਹਨਾਂ ਦੇ ਚਰਨਾਂ ਚ ਰੱਖ ਦਿੱਤੀ। ਹੁਣ ਸਾਡਾ ਇਤਿਹਾਸ ਇਹ ਗੱਲ ਕਹਿੰਦਾ ਕਿ ਗਰੀਬ ਨਿਵਾਜ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਬਾਲਾ, ਪਿਤਾ ਜੀ ਨੇ ਆਖਿਆ ਸੀ ਸੱਚਾ ਸੌਦਾ ਕਰਕੇ ਆਵੀਂ, ਖਰਾ ਸੌਦਾ ਕਰਕੇ ਆਵੀਂ, ਲਾਹੇ ਦਾ ਸੌਦਾ ਕਰਕੇ ਆਵੀਂ। ਮੈਂ ਕਈ ਵਾਰੀ ਵਿਚਾਰਦਾ ਕਿ ਅਸੀਂ ਇੱਥੇ ਗੱਲ ਮੁਕਾ ਦਿੱਤੀ ਕਿ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ, ਕੀ ਸੌਦਾ ਹੋ ਗਿਆ? ਕਿਸੇ ਨੂੰ ਦੇ ਦੇਣਾ ਦਾਨ ਹੋ ਸਕਦਾ, ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਸੇਵਾ ਹੋ ਸਕਦੀ ਹੈ, ਸੌਦਾ ਨਹੀਂ ਹੋ ਸਕਦਾ। ਸੌਦਾ ਤਾਂ ਬਣੇਗਾ ਜੇ ਕੁਝ ਦਿੱਤਾ ਤੇ ਕੁਝ ਲਿਆ ਵੀ ਹੈ ਤੇ। ਇਸ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵਿੱਚ ਇਹ ਬਚਨ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੰਤ ਰੇਣ ਦਾਸ ਨੂੰ ਗੁਰੂ ਧਾਰਨ ਕੀਤਾ ਉਸ ਵੇਲੇ ਨਾਮ ਦੀ ਵਸਤੂ ਲਈ, ਕਿਉਂਕਿ ਸੰਸਾਰਿਕ ਮਰਿਆਦਾ ਹਰ ਅਵਤਾਰ ਨੂੰ ਹਰ ਗੁਰੂ ਨੂੰ ਪੂਰੀ ਕਰਨੀ ਪੈਂਦੀ ਹੈ। ਸੰਸਾਰਿਕ ਮਰਿਆਦਾ ਪੂਰੀ ਕਰਦਾ ਸਤਿਗੁਰੂ। ਇਸ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਵੀ ਸੰਤ ਰੈਣ ਦਾਸ ਨਾਲ ਉਹ ਮਰਿਆਦਾ ਪੂਰੀ ਕੀਤੀ ਔਰ ਖਰਾ ਸੌਦਾ ਕੀਤਾ ਸੀ। ਐਸਾ ਸੌਦਾ ਕੀਤਾ ਕਿ ਉਸ, ਅੱਜ ਵੀ ਕਈ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ 20 ਰੁਪਏ ਦਾ ਲਾਇਆ ਹੋਇਆ ਲੰਗਰ ਐਸਾ ਅਮੁੱਕ ਲੰਗਰ ਹੈ ਕਿ ਹਜ਼ਾਰਾਂ ਥਾਵਾਂ ਤੇ ਲੰਗਰ ਚੱਲ ਰਹੇ ਨੇ ਗੁਰੂ ਨਾਨਕ ਦੇ ਨਾਂ ਦੇ ਉੱਤੇ, ਅੱਜ ਵੀ ਉਹ 20 ਰੁਪਏ ਨਹੀਂ ਮੁੱਕ ਰਹੇ। ਅੱਜ ਵੀ ਉਹ ਸਾਰੀ ਰਾਸ ਵੱਧਦੀ ਜਾ ਰਹੀ ਹੈ, ਉਹਦੇ ਵਿਆਜ ਨਾਲ ਹੀ ਸਾਰਾ ਕੁਛ ਚੱਲੀ ਜਾਂਦਾ। ਕੁਛ ਲੋਕਾਂ ਦਾ ਇਸ ਤਰ੍ਹਾਂ ਦਾ ਵਿਚਾਰ ਵੀ ਹੈ, ਪਰ ਯਾਦ ਰੱਖਣਾ ਗੁਰੂ ਨਾਨਕ ਸਾਹਿਬ ਨੂੰ ਇਹ ਸੱਚਾ ਸੌਦਾ ਕਰਨ ਵਾਸਤੇ ਪਰਿਵਾਰ ਦੀ ਕਿੰਨੀ ਕਰੋਪੀ ਸਹਿਣੀ ਪਈ, ਪਿਤਾ ਦੀਆਂ ਕੇਵਲ ਝਿੜਕਾਂ ਹੀ ਨਹੀਂ ਚਪੇੜਾਂ ਵੀ ਸਹਿਣੀਆਂ ਪਈਆਂ, ਕਿਉਂਕਿ ਨਾਨਕ ਸੱਚਾ ਸੌਦਾਕਾਰ ਆਏ ਨੇ, ਖਰਾ ਸੌਦਾਕਾਰ ਆਏ ਨੇ। ਉਹ ਕਹਿੰਦਾ ਉਹਦੀ ਸੋਚ ਇਹ ਹੈ ਪਿਤਾ ਦੀ ਕਿ ਇਹ ਧਨ ਲੁਟਾ ਆਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਧਨ ਲੁਟਾ ਕੇ ਨਹੀਂ ਆਇਆ, ਮੈਂ ਤੇ ਸਗੋਂ ਲੈ ਕੇ ਆਇਆ ਕੁਛ, ਮੈਂ ਤੇ ਉਹ ਲੈ ਕੇ ਆਇਆ ਜਿਹੜਾ ਅਮੁੱਕ ਹੈ, ਨਹੀਂ ਮੁੱਕਣ ਵਾਲਾ। ਇਸ ਵਾਸਤੇ ਸਤਸੰਗੀ ਜਨੋ, ਗਰੀਬ ਨਿਵਾਜ ਸੱਚੇ ਪਾਤਸ਼ਾਹ ਪਿਤਾ ਦੀਆਂ ਨਜ਼ਰਾਂ ਵਿੱਚ, ਪਿਤਾ ਦੀ ਸੋਚ ਅਨੁਸਾਰ, ਸੰਸਾਰਿਕ ਸੋਚ ਅਨੁਸਾਰ ਤੇ ਫੇਲ ਹੋ ਗਏ, ਪਰ ਉਹ ਸੰਸਾਰਿਕ ਨਜ਼ਰਾਂ ਚੋਂ ਐਸੇ ਫੇਲ ਹੋਏ ਕਿ ਉਹਨਾਂ ਇੱਕ ਨਹੀਂ, ਦੋ ਨਹੀਂ, ਲੱਖਾਂ ਲੋਕਾਂ ਨੂੰ ਪਾਸ ਕੀਤਾ ਇਸ ਜੀਵਨ ਦੀ ਮੰਜ਼ਿਲ ਵਿੱਚੋਂ। ਤਾਂ ਉਹ ਪਰਿਵਾਰ ਨੇ ਸੋਚਿਆ, ਪਿਤਾ ਨੇ ਸੋਚਿਆ, ਚਲੋ ਜੇ ਇਹ ਵੀ ਨਹੀਂ ਕਰਦਾ ਤੇ ਇਸ ਨੂੰ ਮੱਝੀਆਂ ਦਾ ਛੇੜੂ ਬਣਾ ਦਿੱਤਾ ਜਾਵੇ, ਮੱਝੀਆਂ ਦਾ ਵਾਗੀ ਬਣਾ ਦਿੱਤਾ ਜਾਵੇ, ਮੱਝਾਂ ਚਾਰ ਲਿਆਏਗਾ, ਹੋਰ ਤਾਂ ਕੁਝ ਕਰਦਾ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮੱਝਾਂ ਲੈ ਕੇ ਚਲੇ ਗਏ। ਹੁਣ ਜਿਸ ਨੇ ਸੰਸਾਰ ਨੂੰ ਸੰਭਾਲਣਾ ਉਹ ਕੇਵਲ ਤੇ ਕੇਵਲ ਮੱਝਾਂ ਤੇ ਆਪਣਾ ਧਿਆਨ ਕੇਂਦਰਿਤ ਕਿਵੇਂ ਕਰ ਲਵੇ? ਸੰਸਾਰ ਨੂੰ ਸੰਭਾਲਣ ਵਾਲਾ ਥੋੜੇ ਜਿਹੇ ਪ੍ਰਾਣੀਆਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਿਵੇਂ ਕਰੇਗਾ? ਨਹੀਂ ਹੋ ਸਕਦਾ, ਕਿਉਂਕਿ ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਸਾਰੇ ਪਾਸੇ ਅੱਗਾਂ ਲੱਗੀਆਂ ਪਈਆਂ ਨੇ। ਹੁਣ ਸੰਸਾਰ ਦੇ ਲੋਕ ਦੁਖੀ ਪਏ ਨੇ ਤੇ ਉਹ ਮੱਝਾਂ ਨੂੰ ਕੀ ਸੰਭਾਲੇਗਾ? ਗਰੀਬ ਨਿਵਾਜ ਸੱਚੇ ਪਾਤਸ਼ਾਹ ਮੱਝਾਂ ਛੱਡ ਦਿੱਤੀਆਂ, ਆਪ ਪ੍ਰਭੂ ਰੰਗ ਦੇ ਵਿੱਚ ਰੰਗੇ ਗਏ, ਨਿਜ ਆਤਮੇ ਨਾਲ ਮਨ ਜੋੜ ਲਿਆ, ਸੰਵਾਦ ਰਚਾਇਆ ਹੋਇਆ। ਸੰਸਾਰ ਵਾਲੇ ਪਾਸਿਓਂ ਸਾਰੇ ਗਿਆਨ ਇੰਦਰੇ ਬੰਦ ਨੇ, ਲੋਕਾਂ ਸਮਝਿਆ ਸੁੱਤੇ ਹੋਏ ਨੇ। ਖੇਤ ਵੀ ਇੱਕ ਦਿਨ ਖਾਧਾ ਕਿਸੇ ਕਿਸਾਨ ਦਾ, ਉਸ ਖੇਤ ਨੂੰ ਹਰਾ ਭਰਾ ਵੀ ਕੀਤਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ। ਇਹ ਇੱਕ ਲੰਬੀਆਂ ਔਰ ਬਹੁਤ ਪ੍ਰਚਲਿਤ ਗਾਥਾਵਾਂ ਨੇ, ਮੈਂ ਇਸ ਪਾਸੇ ਨਹੀਂ ਜਾਣਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਇੱਕ ਦਿਨ ਬਿਰਾਜੇ ਹੋਏ ਨੇ, ਟਿਕਿਆ ਹੋਇਆ ਮਨ, ਲੀਨ ਹੋਇਆ ਪਿਆ ਮਨ, ਨਿਜ ਆਤਮੇ ਦੇ ਰੰਗ ਵਿੱਚ ਰੰਗੇ ਹੋਏ ਪਾਤਸ਼ਾਹ ਬਿਰਾਜੇ ਨੇ। ਕੀ ਹੋਇਆ? ਜਿਸ ਛਾਂ ਥੱਲੇ ਬਿਰਾਜੇ ਹੋਏ ਨੇ, ਜਿਸ ਰੁੱਖ ਥੱਲੇ ਬਿਰਾਜੇ ਹੋਏ ਨੇ ਪਾਤਸ਼ਾਹ, ਰਾਏ ਬੁਲਾਰ ਜਿਹੜਾ ਉਸ ਨਗਰੀ ਦਾ ਮਾਲਕ ਹੈ, ਉਸ ਪ੍ਰਗਣੇ ਦਾ ਮਾਲਕ ਹੈ, ਉਹ ਆਣ ਨਿਕਲਿਆ ਉਸ ਪਾਸੇ ਆਪਣੇ ਸਿਪਾਹੀਆਂ ਦੇ ਨਾਲ, ਆਪਣੇ ਅਹਿਲਕਾਰਾਂ ਦੇ ਨਾਲ। ਉਸਨੇ ਵੇਖਿਆ ਕਿ ਕੌਣ ਸੁੱਤਾ ਪਿਆ, ਤੇ ਹੈਰਾਨੀ ਦੀ ਗੱਲ ਇਹ ਹੈ ਕਿ ਬਾਕੀ ਸਾਰੇ ਰੁੱਖ ਜਿਹੜੇ ਨੇ ਉਹਨਾਂ ਦੀ ਛਾਂ ਬਦਲ ਚੁੱਕੀ ਹੈ, ਜਿਸ ਰੁੱਖ ਦੇ ਥੱਲੇ ਇਹ ਸੁੱਤਾ ਪਿਆ ਉਸ ਰੁੱਖ ਦੀ ਛਾਂ ਸਥਿਰ ਹੈ, ਖਲੋਤੀ ਹੋਈ ਹੈ। ਮੈਂ ਇੱਕ ਅਰਜ਼ ਕਰਦੇ ਹਾਂ, ਪਾਤਸ਼ਾਹ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਜਗ ਤਿਸ ਕੀ ਛਾਇਆ ਜਿਸ ਬਾਪ ਨਮਾਇਆ। ਗੁਰੂ ਨਾਨਕ ਉਸ ਅਕਾਲ ਪੁਰਖ ਦਾ ਸਰੂਪ ਨੇ, ਸਾਰਾ ਸੰਸਾਰ ਉਹਨਾਂ ਦੀ ਛਾਂ ਹੇਠਾਂ ਹੈ। ਇਸ ਵਾਸਤੇ ਰੁੱਖ ਦੀ ਛਾਂ ਨਹੀਂ ਹਿੱਲ ਸਕਦੀ, ਕਿਉਂਕਿ ਉਹ ਰੁੱਖ ਤੇ ਖੁਦ ਉਹਨਾਂ ਦੀ ਛਾਂ ਲੈ ਰਹੇ ਹੈ। ਦੂਸਰੀ ਗੱਲ, ਜਿਸ ਦਾ ਮਨ ਸਥਿਰ ਹੈ ਨਾ, ਛਾਇਆ ਤੋਂ ਭਾਵ ਹੈ ਮਾਇਆ, ਜਿੱਥੇ ਮਨ ਸਥਿਰ ਹੋ ਗਿਆ ਉੱਥੇ ਸੰਸਾਰ ਦੀਆਂ ਸਾਰੀਆਂ ਦੌਲਤਾਂ ਵੀ ਸਥਿਰ ਹੋ ਜਾਂਦੀਆਂ ਨੇ। ਸੰਸਾਰ ਦੀ ਮਾਇਆ ਵੀ ਉਹਨਾਂ ਦੀ ਦਾਸੀ ਬਣ ਜਾਂਦੀ ਹੈ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਨੇ, ਸਾਹਿਬ ਕਹਿੰਦੇ ਨੇ ਕਿ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ। ਮਾਇਆ ਆਪਣੇ ਆਪ ਨੂੰ ਪਵਿੱਤਰ ਸਮਝਦੀ ਹੋਈ ਉਹਨਾਂ ਦੀ ਦਾਸੀ ਬਣ ਕੇ ਕਾਰ ਕਮਾਉਂਦੀ ਹੈ, ਕੰਮ ਕਰਦੀ ਹੈ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਉਹ ਸੇਵਾ ਕਰ ਰਹੀ ਹੈ। ਕਿਉਂਕਿ ਜਿੰਨਾ ਦ੍ਰਿਸ਼ਟੀਗੋਚਰ ਸੰਸਾਰ ਹੈ, ਸਾਰਾ ਦਾ ਸਾਰਾ ਮਾਇਆ ਰੂਪ ਹੈ। ਹੁਣ ਉਹ ਰੁੱਖ ਵੀ ਤੇ ਮਾਇਆ ਰੂਪ ਹੈ ਨਾ, ਇਸ ਵਾਸਤੇ ਉਸ ਰੁੱਖ ਦੀ ਛਾਂ ਨਹੀਂ ਟਲੀ। ਉਸ ਦਿਨ ਰਾਏ ਬੁਲਾਰ ਨੇ ਵੇਖ ਲਿਆ ਕਿ ਇਹ ਕੋਈ ਵਲੀ ਅੱਲਾ, ਇਹ ਕੋਈ ਔਲੀਆ ਹੈ, ਇਹ ਕੋਈ ਫਕੀਰ ਹੈ, ਇਹ ਕੋਈ ਪੀਰ ਹੈ, ਆਮ ਮਨੁੱਖ ਨਹੀਂ। ਉਸ ਦਿਨ ਤੋਂ ਰਾਏ ਬੁਲਾਰ ਦੀ ਸ਼ਰਧਾ ਬਣ ਗਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਅਗਲੇ ਦਿਨ ਫਿਰ ਉੱਥੇ ਬਰਾਜੇ ਹੋਏ ਨੇ ਇੱਕ ਥਾਂ ਦੇ ਉੱਤੇ। ਰੁੱਖ ਦੀ ਛਾਂ ਤੇ ਨਹੀਂ ਭਾਵੇਂ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਮਸਤਕ ਦੇ ਉੱਤੇ ਸ਼ੇਸ਼ਨਾਗ ਨੇ ਆਪਣੀ ਫਨ ਖਿਲਾਰ ਕੇ ਛਾਇਆ ਕੀਤੀ ਹੋਈ ਹੈ। ਇੱਕ ਵਿਦਵਾਨ ਮਹਾਂਪੁਰਸ਼ ਕਹਿੰਦਾ, ਉਹ ਕਹਿੰਦਾ, ਘਟਕਾ ਖਟ ਬੀਤ ਗਈ ਜਬ ਹੀ ਬਦਲੀ ਤਰ ਛਾਏ ਲਗੀ ਮੁਖ ਕਾਮਾ। ਰੁੱਖ ਦੀ ਛਾਂ ਬਦਲ ਗਈ, ਗਰਮੀ ਆ ਗਈ ਜਦੋਂ ਛੇਕ ਘੜੀਆਂ ਬਤੀਤ ਹੋਈਆਂ ਉੱਥੇ ਬਿਰਾਜਿਆ ਹੋਇਆ ਪਾਤਸ਼ਾਹ ਨੂੰ, ਤੇ ਕੀ ਹੋਇਆ? ਕਹਿੰਦੇ ਨੇ ਸਵੇਦ ਕੇ ਬਿੰਦ ਮਾਨੋ ਅਰਬਿੰਦ ਪੈ। ਸਵੇਦ ਹੁੰਦਾ ਪਸੀਨਾ, ਅਰਬਿੰਦ ਹੁੰਦਾ ਹੈ ਕਮਲ। ਕਹਿੰਦੇ ਨੇ ਇਸ ਤਰ੍ਹਾਂ ਜਾਣੋ ਕਿ ਕਮਲ ਦੇ ਉੱਤੇ ਜਿਹੜੀਆਂ ਪਸੀਨੇ ਦੀਆਂ ਬੂੰਦਾਂ ਸਤਿਗੁਰੂ ਜੀ ਦੇ ਸ੍ਰੀ ਮੁਖਾਰਬਿੰਦ ਦੇ ਉੱਤੇ ਪਈਆਂ ਹੋਈਆਂ ਨੇ, ਉਹ ਇਸ ਤਰ੍ਹਾਂ ਜਾਪਦੀਆਂ ਨੇ ਕਿ ਹੈ ਮਕਰੰਦ ਕਨੀ ਅਭਿਰਾਮਾ। ਜਿਸ ਤਰ੍ਹਾਂ ਕਮਲ ਫੁੱਲ ਦੇ ਉੱਤੇ ਮਕਰੰਦ ਕਣ ਸੁਭਾਏਮਾਨ ਹੁੰਦੇ ਨੇ, ਇਸ ਤਰ੍ਹਾਂ ਸੁਭਾਏਮਾਨ ਹਨ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਉੱਤੇ ਪਈਆਂ ਹੋਈਆਂ ਪਸੀਨੇ ਦੀਆਂ ਬੂੰਦਾਂ। ਉਸ ਵੇਲੇ ਸ਼ੇਸ਼ ਜੂਆਨ ਕਰੀ ਅਭਿਬੰਧਨ, ਸ਼ੇਸ਼ ਨਾਗ ਨੇ ਆਣ ਕੇ ਨਮਸਕਾਰ ਕੀਤੀ ਪਾਤਸ਼ਾਹ ਦੇ ਚਰਨਾਂ ਚ। ਸ਼ੇਸ਼ ਜੂ ਆਨ ਕਰੀ ਅਭਿਬੰਧਨ, ਸਵੇਤ ਸਰੂਪ ਧਰਾ ਸ਼ਬੀ ਧਾਮਾ। ਕਹਿੰਦੇ ਨੇ ਬੜੀ ਸੁੰਦਰ ਛਬੀ ਵਾਲਾ, ਏਦਾਂ ਜਾਣੋ ਕਿ ਉਹ ਪ੍ਰਭਾ ਦਾ ਘਰ ਹੈ, ਸ਼ੋਭਾ ਦਾ ਘਰ ਹੈ। ਸ਼ੇਸ਼ ਨਾਗ ਨੇ ਇੰਨਾ ਸੋਹਣਾ ਸਰੀਰ ਧਾਰਨ ਕੀਤਾ ਹੋਇਆ, ਤੇ ਉਹਨੇ ਕੀਤਾ ਕੀ? ਕਹਿੰਦੇ ਨੇ ਤੀਨ ਬਰਤੱਛਣ ਦੈ ਪ੍ਰਭ ਕੋ, ਆਣ ਕੇ ਮੱਥਾ ਟੇਕ ਕੇ ਤੇ ਤਿੰਨ ਪ੍ਰਕਰਮਾਂ ਕੀਤੀਆਂ ਗੁਰੂ ਨਾਨਕ ਸਾਹਿਬ ਦੀਆਂ। ਤੀਨ ਪ੍ਰਦਕਸ਼ਣ ਦੈ ਪ੍ਰਭ ਕੋ, ਫਨ ਛਾਏ ਕਰੀ ਮੁਖ ਪੈ ਤੇ ਹਠਾਮਾ। ਆਪਣੀ ਫਨ ਜਿਹੜੀ ਸੀ ਉਹ ਖਿਲਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਥਾਂ ਦੇ ਉੱਤੇ ਛਾਂ ਕੀਤੀ। ਰਾਏ ਬੁਲਾਰ ਨੇ ਆਪਣੀਆਂ ਅੱਖਾਂ ਨਾਲ ਇਹ ਵੀ ਵੇਖ ਲਿਆ, ਆਣ ਕੇ ਆਪਣੇ ਘਰ ਵਿੱਚ ਕਾਲੂ ਜੀ ਨੂੰ ਸੱਦਿਆ। ਕਹਿਣ ਲੱਗੇ, ਪਟਵਾਰੀ ਜੀ, ਮੈਂ ਦੋ ਤਿੰਨ ਵਾਰ ਅਜਮਾਇਸ਼ ਕਰ ਚੁੱਕਾ, ਤੇਰਾ ਪੁੱਤਰ ਕੋਈ ਵਲੀ ਔਲੀਆ, ਖੁਦਾ ਦਾ ਰੂਪ ਹੈ, ਇਹ ਕੋਈ ਪੈਗੰਬਰ ਲੱਗਦਾ, ਪਰ ਮੈਂ ਜਦੋਂ ਤੇਰੇ ਵੱਲ ਵੇਖਦਾ ਤੇ ਮੈਨੂੰ ਹੈਰਾਨਗੀ ਵੀ ਹੁੰਦੀ ਹੈ ਤੇ ਮੈਨੂੰ ਦੁੱਖ ਵੀ ਹੁੰਦਾ। ਮੈਨੂੰ ਹੈਰਾਨਗੀ ਹੁੰਦੀ ਹੈ। ਕੀ ਹੈਰਾਨਗੀ ਹੁੰਦੀ ਹੈ ਜੀ? ਕਹਿਣ ਲੱਗੇ, ਹੈਰਾਨਗੀ ਇਹ ਹੁੰਦੀ ਹੈ ਕਿ ਤੇਰੇ ਘਰ ਅਵਤਾਰ ਆਇਆ, ਤੇਰੇ ਘਰ ਪੈਗੰਬਰ ਆਇਆ, ਤੂੰ ਉਹਨੂੰ ਪਛਾਣਨ ਦੀ ਬਜਾਏ ਉਹਨੂੰ ਤਸੀਹੇ ਦੇ ਰਿਹਾ, ਤੂੰ ਉਹਨੂੰ ਦੁਖੀ ਕਰ ਰਿਹਾ। ਕਿਉਂ ਦੁਖੀ ਕਰ ਰਿਹਾ? ਔਰ ਮੈਨੂੰ ਦੁੱਖ ਇਸ ਗੱਲ ਦਾ ਹੋ ਰਿਹਾ ਕਿ ਮੇਰੀ ਨਗਰੀ ਚ ਸਾਰਾ ਕੁਝ ਹੋ ਰਿਹਾ, ਪਰਮੇਸ਼ਰ ਦਾ ਪਿਆਰਾ ਮੇਰੀ ਨਗਰੀ ਚ ਦੁਖਾਇਆ ਜਾ ਰਿਹਾ, ਮੈਂ ਕਿੱਥੇ ਜਵਾਬਦੇਹ ਹੋਵਾਂਗਾ? ਜਦੋਂ ਮੈਂ ਅੱਲਾ ਦੀ ਦਰਗਾਹ ਵਿਚ ਗਿਆ, ਕਿੱਦਾਂ ਜਵਾਬ ਦੇਣਾ ਪਵੇਗਾ ਮੈਨੂੰ? ਕੀ ਕਰਾਂਗਾ ਮੈਂ ਕਿ ਇੰਨਾ ਤਸ਼ੱਦਦ ਮੇਰੇ ਹੁੰਦਿਆਂ ਮੇਰੀ ਨਗਰੀ ਵਿਚ ਹੋ ਰਿਹਾ? ਉਹ ਕਹਿਣ ਲੱਗੇ, ਜੀ ਗੱਲ ਇਹ ਹੈ, ਗੱਲ ਤੁਹਾਡੀ ਠੀਕ ਹੈ, ਤੁਸੀਂ ਜੋ ਕੁਝ ਕਹਿੰਦੇ ਹੋ ਇਹ ਗੱਲ ਪੰਡਿਤ ਹਰਦਿਆਲ ਵੀ ਕਈ ਵਾਰੀ ਕਹਿੰਦਾ, ਪਰ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਆਪ ਤੇ ਕਮਾਉਣਾ ਹੀ ਕੀ ਸੀ, ਮੇਰੀ ਕਮਾਈ ਵੀ ਉਜਾੜੀ ਜਾਂਦਾ, ਮੈਨੂੰ ਇਸ ਗੱਲ ਦਾ ਦੁੱਖ ਹੈ, ਉਲਾਮੇ ਦਵਾਉਂਦਾ ਇਸ ਗੱਲ ਦਾ ਦੁੱਖ ਹੈ। ਹੁਣ ਇਹ ਪਟਵਾਰੀ ਦਾ ਪੁੱਤਰ ਹੋ ਕੇ ਤੇ ਉੱਥੇ ਸਾਧਾਂ ਫਕੀਰਾਂ ਦੇ ਨਾਲ ਤੁਰਿਆ ਫਿਰਦਾ, ਉਹਨਾਂ ਦੇ ਕੋਲ ਜੰਗਲ ਵਿਚ ਜਾ ਬੈਠਦਾ, ਉਹਨਾਂ ਦੇ ਨਾਲ ਘੰਟਿਆਂ ਬੱਧੀ ਗੱਲਾਂ ਕਰਦਾ ਰਹਿੰਦਾ, ਤੇ ਜਦੋਂ ਘਰ ਆਉਂਦਾ ਆਉਂਦਾ ਸੌ ਜਾਂਦਾ, ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ। ਮੈਂ ਦੁਖੀ ਨਾ ਹੋਵਾਂ ਤੇ ਰਾਏ ਜੀ ਹੋਰ ਕੀ ਹੋਵੇ? ਇੱਕੋ ਹੀ ਪੁੱਤਰ ਹੈ ਤੇ ਉਹ ਵੀ ਗੱਲ ਨਾ ਕਰੇ ਸਾਡੇ ਨਾਲ ਸਾਂਝੀ, ਤੇ ਫਿਰ ਮੈਂ ਕੀ ਕਰਾਂ? ਦੁਖੀ ਨਾ ਹੋਵਾਂ ਤੇ ਕੀ ਕਰਾਂ? ਧਨ ਵੀ ਗਵਾਈ ਜਾਂਦਾ, राय बुलार ने आखिया कि गल ए है कि जो कुछ धन का नुकसान तैनू जापदा होवे कि नानक करदा ए मेरा पीर है, ए मेरा औलिया है, इस वास्ते जो तेनू नुकसान जापदा वह नुकसान मेरे कोलों लै लिया कर, ए खजाना मेरा नहीं, ए खजाना नानक दा, ए राज भाग मेरा नहीं, ए राज भाग नानक दा। इसे वास्ते ही सियाने पुरशां ने मन्ने है कि जे घर विचों किसी ने पछाण की गुरु नानक साहिब दी ते ओ सन बेबे नानकी, और जे संसार विचों सब तो पहला किसी ने पछाण की ते ओ पहली पछाण करने वाला राय बुलार है। राय बुलार ने कदी गुरु नानक देव सच्चे पातशाह नूं संबोधन करके ए अर्ज कीती सी, उन्हें आखिया सी सजदा मक्के नूं करां जां वल तेरे, तेरे नूर तो मक्का जुदा ही नहीं, खुद खुदा है तू खुदा दी सौ, तेरे बिना कोई होर खुदा ही नहीं। ए भावना सी राय बुलार दी। पर सतसंगी जनों, इना जतन होण दे बावजूद भी मेहता कालू जी दी सुर जड़ी है उथे टिकी हुई है। आम एक कहावत है कि नानक दादक सौरे अर्जुंडी दे यार, किसी वड्डे तो वड्डे मनुख नूं अवतार नूं भी ना नानके जान सकदे ने, ना दादके जान सकदे ने, ना जुंडी दे यार जिन्हां नाल किते खेडिया मल्लिया हुंदा ओ ही जान सकदे ने। जां इंज भी कह सकदे हां आपां कि असल विच सतगुरु दी माया बड़ी विशाल है। जे एक मदारी वाला अपनी माया वेखण वाले जिहड़े लोक ने उन्हां दी दृष्टि उत्ते पा दिंदा ते जो मर्जी कढ के विखाई जांदा है, ते सारी माया दा मालक सतगुरु जेड़ा है वह की नहीं कर सकता। जिसनों तू जाना है सोई जन जाना है, जिन्हों वह जनावेगा वह ही जान सकेगा। तो गरीब नवाज ने एक होर वचन भी किया, पातशाह कहते ने जिसह दिखाला वाटड़ी तिसह भुलावै कौन, जिसह भुलाई पंध सिर तिसह दिखावै कौन। जिन्हों मैं भुला दिया उन्हों दिखा कौन सकता रस्ता, ते जिन्हों मैं रस्ता दस दिया उन्हों भुला भी कोई नहीं सकता। इस वास्ते सतसंगी जनों, ये सतगुरां दी अपनी ही रजा सी। तो गरीब नवाज सच्चे पातशाह जी नूं मेहता कालू जी ना पछाण सके, उन्होंने सोचा चलो जे ये काम नहीं चलता तो विआह कर दईए, जिम्मेवारी पा दईए। आम साडी लोकां दी गल हुंदी है कि जे मुंडा आखे नहीं लगता तो ये जिम्मेवारी पा दिती जाए, फिर तो अपनी जिम्मेवारी आप झलदा करेगा ही ना कुछ, रोंदा धोंदा कुछ ना कुछ काम धंधा करेगा ही, आखिर परिवार पालना है। गरीब नवाज सच्चे पातशाह का 1544 बिक्रमी दे विच 24 जेठ नूं विआह कर दिता गया। बाबा मूल चंद दी माता चंदो राणी दी धी माता सुलखणी जी दे नाल गरीब नवाज सच्चे पातशाह दा विआह जिहड़ा है होया। बहुत सारे इतिहासकार बटाले दी गल करदे ने, जिस तरह मैं अर्ज करदिआं कि मेहता कालू जी दा जद्दी पिंड जिहड़ा है, मैं उस दिन भी दस्सिया सी, होर है ते ओह उत्थे नौकरी करन करके सारी कारदारी उन्हां दे कोल होण करके ओह तलवंडी च वस गए सन। इसे तरह गुरु साहिब दे जेडे सौरा साहब सन जां माता सुलखणी जी दे जेडे पिता सन बाबा मूल चंद चौणे, ओह भी बटाले दे वसनीक जरूर सन ओ, पर उस वेले ओ पखो के रंधावा पिंड जेड़ा अजकल उस थां ते नहीं जिस थां ते पहला सी, रावी ने उस नूं ढा दिता होया, हुण दूजे थां दे उत्ते है। मैं तुहाडी याद वास्ते ए भी अर्ज करदे आं कि उसे पिंड दी हद विच ही उसे पिंड दी जमीन विच डेरा बाबा नानक जेड़ा है ओ शोभा पाउंदा नगर शहर है। पर एक गल मैं तुहानू हैरानगी वाली ये दस दिया क्योंकि मेरा वह इलाका है कि छोटे तो छोटा पिंड भी जेड़ा ना, बहुत सारे पिंड एहो जे भी है ने जेड़े बेचराग हो चुके ने पर उन्हों का नाम माल दे कागजां विच हुंदा है, बेचराग पिंडां दा जिन्हां दा कोई नां निशान भी नहीं, होर उस तरह उत्थे कोई वसदा भी नहीं, ओह भी पिंड जिहड़े ने ओह माल दे कागजां विच मौजूद हुंदे ने, पर डेरा बाबा नानक अज भी माल दे कागजां विच मौजूद नहीं, कोई जायदाद नहीं डेरा बाबा नानक दी। ਮਾਲ ਦੇ ਕਾਗਜ਼ਾਂ ਚ ਕੋਈ ਜਾਇਦਾਦ ਨਹੀਂ। ਅੱਜ ਵੀ ਭਖੋਗਿਆਂ ਦੀ ਜਾਇਦਾਦ ਵਿੱਚ ਉਹ ਵਸਿਆ ਪਿਆ ਪਿੰਡ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਸਤਸੰਗੀ ਜਨੋ, ਗਰੀਬ ਨੂੰ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਕਰ ਦਿੱਤਾ ਗਿਆ, ਸਮਾਂ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੋ ਸਪੁੱਤਰਾਂ ਨੇ ਜਨਮ ਲਿਆ। ਵੱਡੇ ਬਾਬਾ ਸ੍ਰੀ ਚੰਦ ਜੀ ਸਨ ਜਿਨ੍ਹਾਂ ਨੇ ਭਾਦੋ ਸੁਦੀ ਨੌਵੀਂ 1551 ਬਿਕਰਮੀ ਨੂੰ ਜਨਮ ਲਿਆ, ਜਿਨ੍ਹਾਂ ਨੇ ਉਦਾਸੀਨ ਮਤ ਜਿਹੜਾ ਹੈ ਉਹ ਚਲਾਇਆ, ਉਦਾਸੀਨ ਮਤ ਦੇ ਪ੍ਰਵਰਤਕ ਬਣੇ। ਦੂਸਰੇ ਉਨ੍ਹਾਂ ਦੇ ਸਪੁੱਤਰ ਸਨ ਛੋਟੇ ਬਾਬਾ ਲਖਮੀ ਚੰਦ ਜੀ ਜਾਂ ਲਖਮੀ ਦਾਸ ਜੀ, ਦੋਵੇਂ ਨਾਂ ਉਨ੍ਹਾਂ ਦੇ ਇਤਿਹਾਸ ਵਿੱਚ ਆਉਂਦੇ ਨੇ। ਉਹ ਗ੍ਰਿਸਥੀ ਬਣੇ। ਉਨ੍ਹਾਂ ਦਾ ਜਨਮ ਜਿਹੜਾ ਹੈ ਉਹ 19 ਫੱਗਣ 1553 ਬਿਕਰਮੀ ਹੈ। ਦੋ ਸਪੁੱਤਰ ਵੀ ਹੋ ਗਏ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਮਨ ਅੱਜ ਵੀ ਸੰਸਾਰ ਵਿੱਚ ਨਹੀਂ ਜੁੜਿਆ। ਸਮਾਂ ਪਾ ਕੇ ਮਹਿਤਾ ਕਾਲੂ ਜੀ ਦਾ ਸੁਭਾਅ ਕਿਉਂਕਿ ਉਸੇ ਤਰ੍ਹਾਂ ਦਾ ਰਿਹਾ, ਇਸ ਵਾਸਤੇ ਰਾਏ ਬੁਲਾਰ ਨੇ ਜਦੋਂ ਬੇਬੇ ਨਾਨਕੀ ਜੀ ਦਾ ਰਿਸ਼ਤਾ ਕੀਤਾ ਸੀ ਤੇ ਕਿਉਂਕਿ ਰਿਸ਼ਤਾ ਰਾਏ ਬੁਲਾਰ ਹੋਰਾਂ ਨੇ ਖੁਦ ਕੀਤਾ ਸੀ, ਆਉਣ ਜਾਣ ਸੀ ਜੈ ਰਾਮ ਜੀ ਦਾ, ਉਥੇ ਜੈ ਰਾਮ ਪਲਤੇ ਦੇ ਨਾਲ ਉਨ੍ਹਾਂ ਦਾ ਵਿਆਹ ਕੀਤਾ ਬੇਬੇ ਨਾਨਕੀ ਜੀ ਦਾ। ਔਰ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਨੂੰ ਰਾਏ ਬੁਲਾਰ ਨੇ ਆਖਿਆ ਕਿ ਤੂੰ ਇਸ ਤਰ੍ਹਾਂ ਕਰ, ਨਾਨਕ ਨੂੰ ਦੁਖਾਇਆ ਜਾਂਦਾ, ਦੁਖੀ ਕੀਤਾ ਜਾਂਦਾ ਉਹਦੇ ਪਰਿਵਾਰ ਵੱਲੋਂ, ਉਹਦੇ ਪਿਤਾ ਵੱਲੋਂ, ਇਸ ਵਾਸਤੇ ਤੂੰ ਨਾਨਕ ਨੂੰ ਆਪਣੇ ਨਾਲ ਲੈ ਜਾ ਤੇ ਇਹ ਅਰਜ਼ ਕਰ ਆਪਣੇ ਪਿਤਾ ਨੂੰ ਕਿ ਇਹਨੂੰ ਕਿਸੇ ਨਾ ਕਿਸੇ ਕੰਮ ਕਾਰ ਤੇ ਲਾ ਦੇਵਾਂਗੇ। ਹੁਣ ਇਹ ਗੱਲ ਜਦੋਂ ਜੈ ਰਾਮ ਜੀ ਦੀ ਮਹਿਤਾ ਕਾਲੂ ਨੇ ਸੁਣੀ ਤੇ ਸੋਚਿਆ ਵੀ ਚਲੋ ਮੇਰੇ ਆਖੇ ਤੇ ਨਹੀਂ ਲੱਗਾ, ਸ਼ਾਇਦ ਇਹਦੇ ਹੀ ਲੱਗ ਜਾਏ। ਕੰਮ ਕਾਰ ਦੇ ਲਾਉਣ ਦੀ ਗੱਲ ਸੁਣ ਕੇ ਤੇ ਇਹਨੇ ਫਿਰ ਜੈ ਰਾਮ ਜੀ ਨੂੰ ਦੇ ਨਾਲ ਇਹਨਾਂ ਨੂੰ ਭੇਜ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੁਲਤਾਨਪੁਰ ਪਹੁੰਚ ਗਏ। ਸੁਲਤਾਨਪੁਰ ਪਹੁੰਚ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਮੋਦੀ ਖਾਨੇ ਵਿੱਚ ਨੌਕਰੀ ਦਵਾ ਦਿੱਤੀ ਗਈ। ਮੈਂ ਅਰਜ਼ ਕਰਾਂ ਕਿ ਮੋਦੀ ਖਾਨੇ ਦਾ ਭਾਵ ਕੀ ਸੀ? ਇਸ ਤਰ੍ਹਾਂ ਸੀ ਅਸਲ ਵਿੱਚ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਕੋਈ ਵਸੂਲੀ ਕੀਤੀ ਜਾਂਦੀ ਹੈ, ਟੈਕਸ ਵਗੈਰਾ ਵਸੂਲੇ ਜਾਂਦੇ ਨੇ, ਜ਼ਮੀਨਾਂ ਦੇ ਮਾਲੀਆ ਹੁੰਦੇ ਨੇ, ਮਾਮਲੇ ਹੁੰਦੇ ਨੇ, ਲਗਾਨ ਹੁੰਦੇ ਨੇ, ਉਹਦਾ ਅਸਲ ਵਿੱਚ ਭਾਵ ਇਹ ਹੁੰਦਾ ਕਿ ਕੀਤੀ ਹੋਈ ਕਿਰਤ ਦਾ ਹਿੱਸਾ ਲੈਂਦੀ ਹੈ ਸਰਕਾਰ। ਉਸ ਵੇਲੇ ਕੀ ਕੀਤਾ ਜਾਂਦਾ ਸੀ ਕਿ ਜਿਹੜੀ ਕਿਸਾਨੀ ਦੀ ਕਿਰਤ ਸੀ ਉਹਦੇ ਵਿੱਚੋਂ ਹਿੱਸਾ ਨਕਦੀ ਨਾ ਲੈ ਕੇ ਉਹਦੇ ਵਿੱਚੋਂ ਹਿੱਸਾ ਦਾਣਿਆਂ ਦਾ ਲਿਆ ਜਾਂਦਾ ਸੀ। ਉਹ ਦਾਣੇ ਇਕੱਠੇ ਕਰ ਲਏ ਜਾਂਦੇ ਸਨ ਔਰ ਉਹ ਦਾਣੇ ਜਿਹੜੇ ਸਨ ਸਾਫ ਹੋ ਕੇ ਜਮ੍ਹਾਂ ਕਰਵਾ ਦਿੱਤੇ ਜਾਂਦੇ ਸਨ ਇਕੱਠੇ ਕਰਕੇ, ਤੇ ਉਹਦੇ ਵਿੱਚੋਂ ਹੀ ਜਿਹੜੇ ਅਹਿਲਕਾਰ, ਜਿਹੜੀਆਂ ਫੌਜਾਂ ਹੁੰਦੀਆਂ ਸਨ ਜਾਂ ਸਾਰੇ ਜਿਹੜੇ ਸਰਕਾਰ ਦੇ ਕੰਮ ਕਾਰ ਕਰਨ ਵਾਲੇ ਸਨ ਉਹਨਾਂ ਨੂੰ ਉਹਦੇ ਵਿੱਚੋਂ ਦਾਣਾ ਫੱਕਾ ਜਿਹੜਾ ਸੀ ਉਹ ਦਿੱਤਾ ਜਾਂਦਾ ਸੀ ਔਰ ਜਿਹੜੇ ਦਾਣੇ ਵੱਧ ਜਾਇਆ ਕਰਦੇ ਸਨ ਉਹ ਆਮ ਲੋਕਾਂ ਨੂੰ ਵੇਚ ਵੀ ਦਿੱਤੇ ਜਾਂਦੇ ਸਨ। ਇਹ ਕੰਮ ਹੁੰਦਾ ਸੀ ਮੋਦੀ ਦਾ। ਹੁਣ ਮੋਦੀ ਖਾਨੇ ਤੇ ਜਿਹੜਾ ਬਹਿੰਦਾ ਸੀ ਉਹ ਬੇਈਮਾਨੀ ਕਰਦਾ ਸੀ। ਅਸਲ ਵਿੱਚ ਜੀ ਦੇ ਵੱਸ ਨਹੀਂ ਹੁੰਦਾ, ਮੈਂ ਇਹ ਅਰਜ਼ ਕਰਦੇ ਹਾਂ, ਜੀ ਦੇ ਵੱਸ ਨਹੀਂ। ਜਦੋਂ ਇਹ ਮਾਇਆ ਆਉਂਦੀ ਹੈ ਨਾ, ਜਦੋਂ ਕੋਈ ਵਸਤੂ ਕੋਲ ਆ ਜਾਂਦੀ ਹੈ ਧੱਕੇ ਨਾਲ ਬੇਈਮਾਨੀ ਹੋ ਜਾਂਦੀ ਹੈ, ਬੇਈਮਾਨ ਤੇ ਇਹ ਬਣਾ ਦਿੰਦੀ ਹੈ। ਅਸੀਂ ਕਿਸੇ ਤੇ ਦੋਸ਼ ਦੇਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਈਏ ਕਿ ਜਿਹਦੇ ਕੋਲ ਮਾਇਆ ਆਉਣੀ ਹੈ ਨਾ, ਭਾਵੇਂ ਉਹ ਗੁਰੂ ਘਰ ਦੀ ਹੋਵੇ ਤੇ ਭਾਵੇਂ ਰਾਜ ਦਰਬਾਰ ਦੀ ਹੋਵੇ, ਕਿਸੇ ਦੀ ਵੀ ਮਾਇਆ ਜਦੋਂ ਆਏਗੀ ਨਾ ਕੋਲ ਤੇ ਉਹ ਸਤਸੰਗੀ ਜਦੋਂ ਬਦੋ ਬਦੀ ਕਿਸੇ ਨਾ ਕਿਸੇ ਵੇਲੇ ਹੋ ਹੀ ਜਾਣਾ, ਵਾਧਾ ਘਾਟਾ ਹੋ ਹੀ ਜਾਣਾ। ਉਹ ਹੁਣ ਮਾਇਆ ਆਉਂਦੀ ਸੀ, ਧਨ ਪਦਾਰਥ ਆਉਂਦਾ ਸੀ, ਉਸ ਧਨ ਪਦਾਰਥ ਕਰਕੇ ਲੋਕ ਉਹਦੇ ਵਿੱਚ ਹੇਰਾ ਫੇਰੀ ਵੀ ਕਰਦੇ ਸਨ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਸੰਸਾਰ ਨੂੰ ਤਾਰਨ ਵਾਸਤੇ ਆਏ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉੱਥੇ ਐਸੀ ਕਿਰਤ ਕੀਤੀ ਕਿ ਸਾਰਿਆਂ ਨੂੰ ਸੌਦਾ ਜਿਹੜਾ ਹੈ ਉਹ ਇੱਕੋ ਜਿਹਾ ਤੋਲ ਕੇ ਦਿੱਤਾ ਜਾਂਦਾ, ਸੌਦਾ ਵੀ ਇੱਕੋ ਜਿਹਾ ਦਿੱਤਾ ਜਾਂਦਾ। ਕਿਉਂਕਿ ਮੈਂ ਅਰਜ਼ ਕਰਦੇ ਹਾਂ ਕਿ ਹੇਰਾਫੇਰੀ ਦੇ ਢੰਗ ਬਥੇਰੇ ਹੁੰਦੇ ਨੇ ਲੋਕਾਂ ਨੂੰ, ਹੋਰ ਨਹੀਂ। ਆ ਪਿਛਲੇ ਦਿਨੀ ਤੁਸੀਂ ਵੇਖਿਆ ਹੋਵੇਗਾ ਅਖਬਾਰਾਂ ਵਿੱਚ, ਟੀਵੀ ਵਿੱਚ ਇਹ ਗੱਲਾਂ ਆਈਆਂ ਕਿ ਜਿਹੜੀ ਕਣਕ ਗਰੀਬ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹ ਹਰ ਬੋਰੀ ਦੇ ਵਿੱਚੋਂ ਕਣ ਕੱਢ ਕੇ ਉਹਦੇ ਵਿੱਚ ਪਾਣੀ ਪਾ ਦਿੱਤਾ ਜਾਂਦਾ, ਗਿੱਲੀ ਕਰਕੇ ਭਾਰਾ ਤੋਲ ਕਰ ਲਿਆ ਜਾਂਦਾ। ਬਥੇਰੀਆਂ ਹੇਰਾਫੇਰੀਆਂ ਦੇ ਢੰਗ ਹੁੰਦੇ ਨੇ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਸਤੇ ਰਾਜਾ ਵੀ ਉਹੋ ਜਿਹਾ, ਕੋਈ ਵਜ਼ੀਰ ਵੀ ਉਹੋ ਜਿਹਾ, ਅਹਿਲਕਾਰ ਵੀ ਉਹੋ ਜਿਹਾ, ਸੈਨਾਪਤੀ ਵੀ ਉਹੋ ਜਿਹਾ ਤੇ ਗਰੀਬ ਬੰਦਾ ਵੀ ਉਹੋ ਜਿਹਾ, ਸਾਰਿਆਂ ਨੂੰ ਇੱਕੋ ਜਿਹਾ ਦਿੰਦੇ ਨੇ, ਇੱਕੋ ਰੇਟ ਤੇ ਦਿੰਦੇ ਨੇ। ਇਸ ਵਾਸਤੇ ਸਤਸੰਗੀ ਜਨੋ ਸਾਰੇ ਲੋਕ ਸ਼ੋਭਾ ਕਰਦੇ ਨੇ, ਪਰ ਨਾਲ ਦੀ ਨਾਲ ਜਿਹੜਾ ਕੋਈ ਗਰੀਬ ਗੁਰਬਾ, ਕੋਈ ਫਕੀਰ, ਕੋਈ ਮੰਗਣ ਵਾਲਾ ਆ ਜਾਂਦਾ ਤੇ ਉਸ ਨੂੰ ਵੀ ਝੋਲੀਆਂ ਭਰ ਭਰ ਕੇ ਦੇਈ ਜਾਂਦੇ ਨੇ। ਹੁਣ ਹੋਇਆ ਕੀ ਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਿਰਪਾ ਕੀਤੀ ਤੇ ਉਹ ਸ਼ੋਭਾ ਹੋਣ ਲੱਗ ਪਈ। ਤੇ ਸੰਸਾਰ ਦੀ ਇਹ ਰੀਤੀ ਹੈ, ਹਾਲੇ ਪੈਸੇ ਦੇ ਕਿਸੇ ਕੋਲ ਵੱਧ ਹੋਣ ਤੇ ਉਹ ਬੰਦਾ ਜਰ ਜਾਂਦਾ, ਪਰ ਕਿਸੇ ਦੀ ਸ਼ੋਭਾ ਵੱਡੀ ਹੋਵੇ ਤੇ ਉਹਨੂੰ ਵੇਖ ਕੇ ਜਰਨਾ ਬੜਾ ਔਖਾ ਹੈ, ਸਮਾਜ ਵਿੱਚ ਨਹੀਂ ਜਰਦਾ ਸੰਸਾਰ। ਇਸ ਵਾਸਤੇ ਉਹ ਲੋਕ ਨਾ ਜਰ ਸਕੇ, ਉਹਨਾਂ ਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਸ਼ਿਕਾਇਤ ਦਾ ਢੰਗ ਇਹ ਸੀ ਜੀ, ਮਹਾਰਾਜ ਦੌਲਤ ਰਾਏ ਨੂੰ ਇਹ ਆਖਣ ਲੱਗੇ ਜੀ ਤੁਹਾਡੀ ਸਾਰੀ ਦੌਲਤ ਲੁਟਾਈ ਜਾਂਦਾ ਤੁਹਾਡਾ ਮੋਦੀ, ਉਹ ਸਾਰਾ ਕੁਝ ਬਰਬਾਦ ਕਰੀ ਜਾਂਦਾ, ਇਹ ਥੋੜੇ ਚਿਰ ਚ ਖਜ਼ਾਨੇ ਖਾਲੀ ਕਰ ਦਏਗਾ, ਮੋਦੀ ਖਾਨਾ ਖਾਲੀ ਹੋ ਜਾਏਗਾ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਦੌਲਤ ਖਾਂ ਨੇ ਕੀ ਕੀਤਾ ਕਿ ਹਿਸਾਬ ਕਿਤਾਬ ਕਰਵਾਇਆ। ਜਦੋਂ ਹਿਸਾਬ ਕਿਤਾਬ ਕਰਵਾਇਆ ਤੇ ਸਤਸੰਗੀ ਜਦੋਂ ਹਿਸਾਬ ਪੂਰਾ ਨਿਕਲਿਆ, ਇੱਕ ਵਾਰੀ ਨਹੀਂ ਸਾਡਾ ਇਤਿਹਾਸ ਕਹਿੰਦਾ ਤਿੰਨ ਵਾਰੀ ਜਿਹੜਾ ਹਿਸਾਬ ਕਿਤਾਬ ਸੀ ਉਹ ਹੋਇਆ, ਤਿੰਨ ਵਾਰੀ ਹਿਸਾਬ ਕਿਤਾਬ ਹੁੰਦਾ ਰਿਹਾ। ਜਾਦੋ ਰਾਏ ਨਾਂ ਦਾ ਮੁਨਸ਼ੀ ਸੀ, ਉਹ ਸਾਰਾ ਹਿਸਾਬ ਕਿਤਾਬ ਕਰਦਾ ਸੀ। ਜਦੋਂ ਤੀਸਰੀ ਵਾਰੀ ਹਿਸਾਬ ਕਿਤਾਬ ਹੋਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ, ਤੇ ਉਸ ਵੇਲੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਹੁਣ ਮਨ ਬਣਾ ਲਿਆ ਕਿ ਮੈਂ ਜਿਹੜਾ ਮੋਦੀ ਖਾਨਾ ਚਲਾਉਣ ਵਾਸਤੇ ਆਇਆ ਮੈਂ ਉਹ ਮੋਦੀ ਖਾਨਾ ਚਲਾਉਣਾ, ਮੈਂ ਦੂਜਾ ਮੋਦੀ ਖਾਨਾ ਨਹੀਂ ਚਲਾਉਣਾ, ਮੈਂ ਤੇ ਉਹ ਮੋਦੀ ਖਾਨਾ ਚਲਾਉਣਾ ਜਿਹੜਾ ਚਲਾਉਣ ਵਾਸਤੇ ਆਇਆ। ਯਾਦ ਰਹੇ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਉੱਥੇ ਦੁਕਾਨਦਾਰੀ ਕਰਦਿਆਂ ਜਿੱਥੇ ਨਾਮ ਵੀ ਜਪਦੇ ਨੇ ਉੱਥੇ ਉਹਨਾਂ ਦੇ ਕੋਲ ਸਾਧੂ ਸੰਤ ਆਉਂਦੇ ਨੇ, ਬੈਠਦੇ ਨੇ, ਬਚਨ ਬਿਲਾਸ ਕਰਦੇ ਨੇ, ਔਰ ਨਾਲ ਦੀ ਨਾਲ ਸਿੱਖੀ ਦੀ ਪਰੰਪਰਾ ਵੀ ਜਿਹੜੀ ਹੈ ਉਸ ਦਾ ਫੈਲਾਅ ਕਰ ਰਹੇ ਨੇ। ਇਨ੍ਹਾਂ ਸਿੱਖਾਂ ਦੇ ਵਿੱਚੋਂ ਦੋ ਸਿੱਖਾਂ ਦਾ ਜ਼ਿਕਰ ਜਿਹੜਾ ਇਤਿਹਾਸ ਵਿੱਚ ਆਇਆ, ਇੱਕ ਸੀ ਭਾਈ ਭਗੀਰਥ ਮਲਸੀਹਾਂ ਨਗਰ ਦਾ ਰਹਿਣ ਵਾਲਾ, ਔਰ ਦੂਸਰਾ ਸੀ ਭਾਈ ਮਨਸੁਖ ਜਿਹੜਾ ਲਾਹੌਰ ਦਾ ਰਹਿਣ ਵਾਲਾ ਸੀ। ਕਿੱਦਾਂ ਸਿੱਖ ਬਣੇ, ਲੰਬਾ ਇਤਿਹਾਸ ਹੈ। ਇਹ ਜਿਹੜਾ ਭਾਈ ਭਗੀਰਥ ਸੀ ਇਹ ਅਸਲ ਵਿੱਚ ਕਾਲੀ ਦੇਵੀ ਦਾ ਉਪਾਸ਼ਕ ਸੀ, ਤੇ ਇਸ ਨੂੰ ਉਪਾਸ਼ਨਾ ਕਰਦਿਆਂ ਹੋਇਆਂ ਹੀ ਇੱਕ ਦਿਨ ਕਾਲੀ ਦੇਵੀ ਨੇ ਇਹ ਗੱਲ ਆਖੀ ਸੀ ਕਿ ਜੇ ਤੂੰ ਮੁਕਤੀ ਲੈਣੀ ਚਾਹੁੰਦਾ, ਜੇ ਤੂੰ ਸੱਚਮੁੱਚ ਹੀ ਪਰਮ ਸੁੱਖ ਦੀ ਪ੍ਰਾਪਤੀ ਕਰਨੀ ਚਾਹੁੰਦਾ ਤੇ ਫਿਰ ਨਾਨਕ ਨੂੰ ਮਿਲ ਜਾ ਕੇ। ਸੰਸਾਰ ਦੇ ਵਿੱਚ ਉਹ ਸਤਿਗੁਰੂ ਨੇ, ਉਹ ਸੰਸਾਰ ਦੇ ਵਿੱਚ ਸੰਸਾਰ ਦਾ ਰਹਿਨੁਮਾ ਬਣ ਕੇ ਆਏ ਨੇ, ਇਸ ਵਾਸਤੇ ਉਹਨਾਂ ਨੂੰ ਮਿਲ। ਇਤਿਹਾਸ ਕਹਿੰਦਾ ਕਿ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ। ਦੂਸਰਾ ਇਤਿਹਾਸ ਇਹ ਵੀ ਕਹਿੰਦਾ ਕਿ ਸੰਗ ਲੈ ਕੇ ਜਾ ਰਿਹਾ ਸੀ ਦੇਵੀ ਦੀ ਯਾਤਰਾ ਵਾਸਤੇ, ਰਾਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਉੱਤੇ ਟਿਕਿਆ, ਉੱਥੇ ਇਸ ਨੂੰ ਉਹ ਜਿਹੜੀ ਕਾਲਕਾ ਦੇਵੀ ਸੀ ਉਹ ਝਾੜੂ ਮਾਰਦੀ ਦਿਸੀ, ਤੇ ਇਸ ਦਾ ਮਨ ਜਿਹੜਾ ਸੀ, ਨਿਸ਼ਚਾ ਜਿਹੜਾ ਸੀ, ਗੁਰੂ ਨਾਨਕ ਦੇ ਚਰਨਾਂ ਤੇ ਪੱਕਾ ਹੋ ਗਿਆ। ਇਸੇ ਤਰ੍ਹਾਂ ਭਾਈ ਮਨਸੁਖ ਵੀ ਸਿੱਖ ਬਣਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਇਨ੍ਹਾਂ ਸਿੱਖਾਂ ਦਾ ਬੜਾ ਪਿਆਰ ਬਣ ਗਿਆ। ਮੈਂ ਅਰਜ਼ ਕਰ ਰਿਹਾ ਸਾਂ ਜਦੋਂ ਵੇਖਿਆ ਗਰੀਬ ਨਿਵਾਜ ਨੇ ਕਿ ਇਹ ਲੋਕ ਜਿਹੜਾ ਸੱਚ ਦਾ ਕੰਮ ਹੈ ਉਹ ਨਹੀਂ ਕਰਨ ਦਿੰਦੇ, ਨਾ ਨਾਮ ਜਪਣ ਦਿੰਦੇ ਨੇ, ਨਾ ਸਾਧ ਸੰਗਤ ਕਰਨ ਦਿੰਦੇ ਨੇ, ਤੇ ਜੇ ਸੱਚ ਦਾ, ਨਿਆਂ ਦਾ ਖਰਾ ਸੌਦਾ ਕੀਤਾ ਜਾਵੇ ਤੇ ਉਹ ਖਰਾ ਸੌਦਾ ਵੀ ਪ੍ਰਵਾਨ ਨਹੀਂ ਕਰਦੇ। ਇਸ ਵਾਸਤੇ ਇਹ ਨੌਕਰੀ ਛੱਡ ਦੇਣੀ ਹੈ, ਨੌਕਰੀ ਕਰਨੀ ਹੈ ਤੇ ਕੇਵਲ ਅਕਾਲ ਪੁਰਖ ਦੀ ਕਰਨੀ ਹੈ। ਇਸ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਹਿਸਾਬ ਹੋਇਆ, ਇਤਿਹਾਸ ਕਹਿੰਦਾ ਕਿ 760 ਰੁਪਈਏ ਉਸ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਉਹਨਾਂ ਵੱਲ ਵਧੇ, ਸਰਕਾਰ ਵੱਲ 760 ਰੁਪਏ ਵਧ ਗਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਗਏ, ਜਦੋਂ ਇਸ਼ਨਾਨ ਕਰਨ ਵਾਸਤੇ ਵੇਈ ਨਦੀ ਤੇ ਗਏ, ਰਵਈ ਵਿੱਚ ਟੁੱਬੀ ਮਾਰੀ ਤੇ ਵੇਖਦਿਆਂ ਹੀ ਵੇਖਦਿਆਂ ਜਿਹੜਾ ਸੇਵਕ ਨਾਲ ਸੀ ਉਸ ਦੇ ਵੇਖਦਿਆਂ ਵੇਖਦਿਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਅਲੋਪ ਹੋ ਗਏ। ਗੁਰੂ ਨਾਨਕ ਦਾ ਦਰਸ਼ਨ ਲੰਬਾ ਸਮਾਂ ਉਸ ਨੂੰ ਨਾ ਹੋ ਸਕਿਆ, ਇਸ ਵਾਸਤੇ ਉਹ ਘਰ ਆ ਗਿਆ ਤੇ ਉਹਨੇ ਆਣ ਕੇ ਰੌਲਾ ਪਾ ਦਿੱਤਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਡੁੱਬ ਗਏ ਨੇ ਸ਼ਾਇਦ ਨਦੀ ਵਿੱਚ, ਰੌਲਾ ਪੈ ਗਿਆ। ਕੰਨੋ ਕੰਨੀ ਇਹ ਗੱਲ ਜਿਹੜੀ ਸੀ ਸਾਰੇ ਸ਼ਹਿਰ ਵਿੱਚ ਫੈਲ ਗਈ, ਦੌਲਤ ਖਾਂ ਤੱਕ ਵੀ ਇਹ ਗੱਲ ਚੱਲ ਗਈ। ਪਰ ਇੱਕ ਹੀ ਬਸ਼ਰ ਸੀ, ਇੱਕ ਹੀ ਪ੍ਰਾਣੀ ਸੀ ਪੂਰੇ ਸੁਲਤਾਨਪੁਰ ਵਿੱਚ ਜਿਹੜਾ ਇਹ ਦੁਹਾਈ ਦੇ ਕੇ ਕਹਿ ਰਿਹਾ ਸੀ, ਦੁਨੀਆਂ ਦੇ ਲੋਕੋ ਉਹ ਡੁੱਬਿਆਂ ਨੂੰ ਤਾਰਨ ਵਾਲਾ, ਉਹ ਡੁੱਬੇਗਾ ਨਹੀਂ, ਪਾਣੀ ਨਹੀਂ ਉਸ ਨੂੰ ਡੁੱਬ ਸਕਦਾ, ਪਾਣੀ ਉਸ ਨੂੰ ਡੋਬ ਨਹੀਂ ਸਕਦਾ। ਔਰ ਉਹ ਸੀ ਬੇਬੇ ਨਾਨਕੀ, ਵੱਡੀ ਭੈਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ। ਇਹ ਸਤਸੰਗੀ ਜਦੋਂ ਇਸ ਦਾ ਇਹ ਨਿਸ਼ਚਾ ਸੀ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਾਡਾ ਇਤਿਹਾਸ ਕਹਿੰਦਾ ਕਿ ਉਸ ਵੇਲੇ ਜਦੋਂ ਟੁੱਬੀ ਮਾਰੀ, ਤਿੰਨ ਦਿਨਾਂ ਤੋਂ ਬਾਅਦ ਵੇਈ ਦੇ ਵਿੱਚੋਂ ਬਾਹਰ ਨਿਕਲੇ ਸਨ, ਔਰ ਇਹ ਤਿੰਨ ਦਿਨ ਦਾ ਸਫ਼ਰ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਕਾਲ ਪੁਰਖ ਕੋਲ ਗਏ, ਅਕਾਲ ਪੁਰਖ ਦਾ ਦਰਸ਼ਨ ਕਰਕੇ ਆਏ ਸਨ, ਔਰ ਉਹਨਾਂ ਨੂੰ ਜੋ ਆਕਾਸ਼ਵਾਣੀ ਹੋਈ, ਜੋ ਅਲਹਾਮ ਪ੍ਰਾਪਤ ਹੋਇਆ, ਉਹਨਾਂ ਨੇ ਉਹ ਸੰਸਾਰ ਨੂੰ ਦਿੱਤਾ। ਔਰ ਮੈਂ ਅਰਜ਼ ਕਰਦਿਆਂ ਕਿ ਹੋ ਸਕਦਾ ਇਤਿਹਾਸ ਦੀ ਇਕੱਲੇ ਦੀ ਗੱਲ ਹੋਵੇ ਤੇ ਅਸੀਂ ਸਮਝ ਲਈਏ ਕਿ ਐਵੇਂ ਢਕੌਂਸਲਾ ਮਾਰਿਆ ਹੋਵੇਗਾ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਬਾਣੀ ਵਿੱਚ ਇੱਕ ਪੌੜੀ ਲਿਖੀ ਹੈ। ਸਾਹਿਬ ਕਹਿੰਦੇ ਨੇ, ਹਉ ਢਾਡੀ ਬੇਕਾਰ ਕਾਰਾ ਲਾਇਆ, ਮੈਂ ਬੇਕਾਰ ਢਾਡੀ ਸਾਂ, ਮੈਨੂੰ ਆਪਣੀ ਕਾਰੇ ਲਾ ਲਿਆ, ਆਪਣੀ ਸਿਫਤ ਸਲਾਹ ਵਿੱਚ ਲਾ ਲਿਆ ਮੇਰੇ ਪਰਮੇਸ਼ਰ ਨੇ, ਅਕਾਲ ਪੁਰਖ ਨੇ, ਸਤਿਗੁਰੂ ਨੇ। ਹਉ ਢਾਡੀ ਬੇਕਾਰ ਕਾਰਾ ਲਾਇਆ ਤੇ ਆਖਿਆ ਕਿ ਰਾਤ ਦਹਿ ਕੈ ਵਾਰ ਧੁਰੋਂ ਫੁਰਮਾਇਆ, ਧੁਰ ਤੋਂ ਫੁਰਮਾਨ ਇਹ ਹੋਇਆ ਕਿ ਤੂੰ ਰਾਤ ਦਿਨ ਸਿਫਤ ਸਲਾਹ ਕਰ ਵਾਰਾਂਗਾ, ਰਾਤ ਦਹਿ ਕੈ ਵਾਰ ਵਾਰਾਂ ਕਰ ਵਾਰਾਂਗਾ ਸਿਫਤ ਸਲਾਹ ਕਰ, ਧੁਰ ਤੋਂ ਫੁਰਮਾਨ ਹੋਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਕਹਿਣ ਲੱਗੇ ਸੱਚੇ ਮਹਿਲ ਵਿੱਚ ਮੈਨੂੰ ਇਸ ਢਾਡੀ ਨੂੰ ਉਸ ਖਸਮ ਨੇ, ਮਾਲਕ ਨੇ ਆਪਣੇ ਦਰ ਤੇ ਬੁਲਾਇਆ, ਤੇ ਜਦੋਂ ਬੁਲਾਇਆ ਤੇ ਉੱਥੇ ਹੋਇਆ ਕੀ, ਕਹਿੰਦੇ ਨੇ ਸੱਚੀ ਸਿਫਤ ਸਲਾਹ ਹੈ ਕੱਪੜਾ ਪਾਇਆ। ਜਦੋਂ ਕੋਈ ਕਿਸੇ ਦਰਬਾਰ ਵਿੱਚ ਜਾਂਦਾ ਨਾ, ਤੇ ਦਰਬਾਰਾਂ ਦੀ ਇਹ ਪਰੰਪਰਾ ਹੈ, ਇਹ ਮਰਿਆਦਾ ਹੈ ਕਿ ਉੱਥੇ ਸਰੋਪਾ ਦਿੱਤਾ ਜਾਂਦਾ, ਉਹਨੂੰ ਨਿਵਾਜਿਆ ਜਾਂਦਾ, ਮਾਣ ਦਿੱਤਾ ਜਾਂਦਾ, ਸਿਰੋਪਾਓ ਦਿੱਤਾ ਜਾਂਦਾ ਹੈ, ਤੇ ਇਸੇ ਤਰ੍ਹਾਂ ਸਿਰੋਪਾਓ ਜਿਹੜਾ ਸੀ ਗੁਰੂ ਨਾਨਕ ਨੂੰ ਮਿਲਿਆ। ਉਹ ਸਿਰੋਪਾਓ ਕਿਹੜਾ ਸੀ? ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਚੀ ਸਿਫਤ ਸਲਾਹ, ਮੈਨੂੰ ਜਿਹੜਾ ਸਿਰੋਪਾ ਅਕਾਲ ਪੁਰਖ ਵੱਲੋਂ ਮਿਲਿਆ ਨਾ, ਉਹ ਸਿਰੋਪਾ ਹੈ ਸਿਫਤ ਸਲਾਹ ਦਾ, ਪਰਮੇਸ਼ਰ ਦੀ ਸਿਫਤ ਸਲਾਹ ਦਾ ਕੱਪੜਾ ਜਿਹੜਾ ਹੈ ਉਹ ਸਿਰੋਪਾ ਮੈਨੂੰ ਮਿਲਿਆ, ਤੇ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਉੱਥੇ ਫਿਰ ਕੀ ਹੋਇਆ? ਕਹਿੰਦੇ ਨੇ ਸੱਚੇ ਅੰਮ੍ਰਿਤ ਨਾਮ ਦਾ ਭੋਜਨ ਆ ਗਿਆ, ਉਹ ਮੈਨੂੰ ਮਿਲਿਆ, ਪ੍ਰਾਪਤ ਹੋਇਆ, ਤੇ ਉਹ ਮੈਂ ਛਕਿਆ। ਇਤਿਹਾਸ ਵਿੱਚ ਇਹ ਵੀ ਲਿਖਿਆ ਕਿ ਅੰਮ੍ਰਿਤ ਦਾ ਪਿਆਲਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਦਿੱਤਾ, ਔਰ ਆਖਿਆ ਇਹ ਨਾਮ ਦਾ ਪਿਆਲਾ, ਇਸ ਨੂੰ ਪੀ ਲਾ। ਭਾਈ ਗੁਰਦਾਸ ਜੀ ਵੀ ਇਸ ਦੇ ਬਾਰੇ ਥੋੜਾ ਜਿਹਾ ਜ਼ਿਕਰ ਕਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਬਖਸ਼ਿਸ਼ ਦਾ ਦਰ ਜਿਹੜਾ ਸੀ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵੱਲੋਂ ਪ੍ਰਾਪਤ ਕੀਤਾ, ਔਰ ਉਥੋਂ ਲੈ ਕੇ ਕੀ ਗਰੀਬ ਨਿਵਾਜ ਆਏ, ਨਾਮ ਤੇ ਗਰੀਬੀ, ਨੌ ਨਿਧ ਨਾਮ ਗਰੀਬੀ ਪਾਈ, ਗਰੀਬੀ ਲੈ ਕੇ ਆਏ, ਨਿਮਰਤਾ ਲੈ ਕੇ ਆਏ, ਔਰ ਸੱਚਾ ਨਾਮ ਲੈ ਕੇ ਸੰਸਾਰ ਵਿੱਚ ਆਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਬਾਰੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਥਾਨਕਾ ਗੁਰਬਾਣੀ ਦੇ ਸ਼ਬਦਾਂ ਦੀਆਂ ਮੌਜੂਦ ਹਨ ਕਿ ਜਿੱਥੇ ਇਹ ਆਖਿਆ ਜਾਂਦਾ ਕਿ ਇਹ ਇਹ ਸ਼ਬਦ ਜਿਹੜੇ ਨੇ ਉਹ ਅਕਾਲ ਪੁਰਖ ਦੇ ਦਰਬਾਰ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗਾਏ, ਉਹਨਾਂ ਦਾ ਉਚਾਰਣ ਕੀਤਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਤਥਾ ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾ, ਸੁਪਨਾ ਸੌਣ ਨਾ ਥਾਓ। ਇਹ ਵੀ ਕਿਹਾ ਜਾਂਦਾ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਇਹ ਸ਼ਬਦ ਵੀ ਉੱਥੇ ਉਚਾਰਨ ਕੀਤਾ। ਔਰ ਕੁਝ ਲੋਕਾਂ ਦਾ, ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਉਥੋਂ ਆਣ ਕੇ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਰੂਪ ਨੂੰ, ਉਸ ਜਲਵੇ ਨੂੰ, ਉਸ ਪ੍ਰਕਾਸ਼ ਨੂੰ ਮੁੱਖ ਰੱਖ ਕੇ ਹੀ ਜਿਹੜਾ ਮੂਲ ਮੰਤਰ ਵੀ ਜਿਸ ਨੂੰ ਆਖਿਆ ਜਾਂਦਾ ਉਸ ਦਾ ਉਚਾਰਨ ਕੀਤਾ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸਹਿਬ ਹੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਦਾ ਉਚਾਰਨ ਵੀ ਉਸ ਜਲਵੇ ਨੂੰ, ਉਸ ਪ੍ਰਕਾਸ਼ ਨੂੰ ਮੁਖਾਤਬ ਹੋ ਕੇ ਹੀ ਕੀਤਾ ਹੈ। ਮੇਰਾ ਅਰਜ਼ ਕਰਨ ਤੋਂ ਕੇਵਲ ਇਹ ਭਾਵ ਸੀ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਥੋਂ ਬਾਹਰ ਆਏ, ਜਦੋਂ ਰਾਵੀ ਚੋਂ ਬਾਹਰ, ਵੇਈ ਤੋਂ ਬਾਹਰ ਆਏ ਤੇ ਸਤਸੰਗੀ ਜਨੋ ਕੀ ਹੋਇਆ ਕਿ ਸੰਸਾਰ ਦੇ ਲੋਕ ਹੈਰਾਨ ਸਨ ਇਹ ਕੀ ਹੋ ਗਿਆ ਡੁੱਬਿਆ ਹੋਇਆ ਬੰਦਾ ਤਿੰਨ ਦਿਨਾਂ ਤੋਂ ਬਾਅਦ ਨਦੀ ਦੇ ਵਿੱਚੋਂ ਬਾਹਰ ਆ ਗਿਆ ਹੁਣ ਵੱਡੀ ਤੋਂ ਵੱਡੀ ਕੋਈ ਟੁੱਬੀ ਮਾਰੇਗਾ ਤੇ ਕੁਛ ਮਿੰਟ ਹੀ ਰਹਿ ਸਕਦਾ ਹੈ ਨਾ ਕਿੰਨਾ ਕੁ ਚਿਰ ਵਿੱਚ ਰਹੇਗਾ ਪਾਣੀ ਦੇ ਆਖਰ ਤੇ ਇਹ ਤਾਂ ਡੁੱਬ ਗਿਆ ਸੀ ਫਿਰ ਆ ਗਿਆ ਕੁਝ ਲੋਕਾਂ ਨੇ ਆਖਿਆ ਨਹੀਂ ਨਹੀਂ ਅਸਲ ਵਿੱਚ ਉਹ ਤੇ ਚੜ੍ਹਾਈ ਕਰ ਗਿਆ ਸੀ ਇਹ ਤਾਂ ਕੋਈ ਪੂਤਨਾ ਕਿਸੇ ਨੇ ਕੁਛ ਆਖਿਆ ਕਿਸੇ ਨੇ ਕੁਛ ਆਖਿਆ ਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਇੱਕ ਸਦ ਦਿੱਤੀ ਇੱਕ ਸੰਸਾਰ ਨੂੰ ਆਵਾਜ਼ ਦਿੱਤੀ ਉਹ ਆਵਾਜ਼ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਇਹ ਜੀਵ ਇਹ ਆਤਮਾ ਜਿਹੜਾ ਨਾ ਹਿੰਦੂ ਹੈ ਤੇ ਨਾ ਮੁਸਲਮਾਨ ਹੈ ਇਹਦਾ ਭਾਵ ਇਹ ਨਹੀਂ ਕਿ ਇਹ ਸਰੀਰ ਹਿੰਦੂ ਜਾਂ ਮੁਸਲਮਾਨ ਨਹੀਂ ਇਹ ਸਰੀਰ ਹਿੰਦੂ ਵੀ ਹੈ ਇਹ ਸਰੀਰ ਮੁਸਲਮਾਨ ਵੀ ਹੈ ਇਹ ਸਰੀਰ ਸਿੱਖ ਵੀ ਹੈ ਪਰ ਇਹਦੀ ਪਛਾਣ ਸਰੀਰ ਨਾਲ ਹੈ ਆਤਮੇ ਨਾਲ ਨਹੀਂ ਆਤਮਾ ਕੀ ਹੈ ਅੱਲਾਹ ਰਾਮ ਕੇ ਪਿੰਡ ਪ੍ਰਾਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਨੇ ਇਹ ਸਰੀਰ ਦੇ ਵਿੱਚ ਪ੍ਰਾਣ ਪਾਏ ਨੇ ਪਿੰਡ ਤੋਂ ਭਾਵ ਹੁੰਦਾ ਸਰੀਰ ਇਹਦੇ ਵਿੱਚ ਪ੍ਰਾਣ ਜਿੰਨੇ ਪਾਏ ਨੇ ਨਾ ਤੇ ਇਸ ਸਰੀਰ ਨੂੰ ਵੇਖ ਕੇ ਲੋਕੀ ਆਖੀ ਜਾਂਦੇ ਨੇ ਕਿ ਇਹ ਹਿੰਦੂ ਹੈ ਤੇ ਇਹ ਮੁਸਲਮਾਨ ਹੈ ਅਸਲ ਵਿੱਚ ਨਾ ਹਿੰਦੂ ਹੈ ਤੇ ਨਾ ਮੁਸਲਮਾਨ ਹੈ ਆਤਮਾ ਜਿਹੜਾ ਉਹ ਅਲੇਪ ਹੈ ਇਹਨਾਂ ਮਜ਼ਹਬਾਂ ਤੋਂ ਇਹਨਾਂ ਪੰਥਾਂ ਤੋਂ ਇਹ ਸਰੀਰ ਦੇ ਨਾਲ ਸੰਬੰਧ ਹੈ ਇਹਨਾਂ ਦਾ ਜਦੋਂ ਆਵਾਜ਼ ਦਿੱਤੀ ਗਈ ਤੇ ਸਤਸੰਗੀ ਜਨੋ ਹੁਣ ਉਹ ਸਮਾਂ ਐਸਾ ਸੀ ਵੈਸੇ ਤਾਂ ਅੱਜ ਵੀ ਕੱਟੜਪੰਥੀ ਲੋਕ ਜਿਹੜੇ ਨੇ ਕਿਤੇ ਵੀ ਬੈਠੇ ਹੋਣ ਉਹ ਸੱਚ ਨਹੀਂ ਸੁਣ ਸਕਦੇ ਪਰ ਉਸ ਵੇਲੇ ਤਾਂ ਇਹੋ ਜਿਹੀ ਹਾਲਾਤ ਸੀ ਕਿ ਸਿਕੰਦਰ ਲੋਧੀ ਬਾਦਸ਼ਾਹ ਹੈ ਉਸ ਵੇਲੇ ਦਾ ਸਿਕੰਦਰ ਲੋਧੀ ਦਾ ਸਮਾਂ ਉਹ ਹੈ ਕਿ ਲਖਨਊ ਦੇ ਵਿੱਚ ਇੱਕ ਬੋਧਨ ਨਾਮ ਦਾ ਬ੍ਰਾਹਮਣ ਰਹਿੰਦਾ ਸੀ ਉਸ ਨੇ ਸਿਰਫ ਇੰਨੀ ਗੱਲ ਹੀ ਆਖੀ ਸੀ ਕਿ ਮੁਸਲਮਾਨ ਧਰਮ ਚੰਗਾ ਪਰ ਮਾੜੇ ਹਿੰਦੂ ਵੀ ਨਹੀਂ ਇੰਨੀ ਗੱਲ ਆਖਣ ਤੇ ਉਸ ਨੂੰ ਮਾਰ ਦਿੱਤਾ ਗਿਆ ਸੀ ਇਹੀ ਸਜ਼ਾ ਦੇ ਦਿੱਤੀ ਕਿ ਤੂੰ ਹਿੰਦੂ ਧਰਮ ਨੂੰ ਚੰਗਾ ਕਿਉਂ ਆਖ ਦਿੱਤਾ ਹੁਣ ਗੁਰੂ ਨਾਨਕ ਕਹਿੰਦੇ ਨੇ ਕਿ ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ ਹਾਂ ਇਹ ਜੀਵ ਕੁਝ ਵੀ ਨਹੀਂ ਨਾ ਹਿੰਦੂ ਹੈ ਨਾ ਮੁਸਲਮਾਨ ਹੈ ਤੇ ਗੁੱਸਾ ਕਿਉਂ ਨਾ ਕਰਦੇ ਉਹਨਾਂ ਨੇ ਗੁੱਸਾ ਕੀਤਾ ਪਰ ਸਤਸੰਗੀ ਜਦੋਂ ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਹੈ ਨਾ ਤਕੜੇ ਅੱਗੇ ਕੋਈ ਨਹੀਂ ਬੋਲਦਾ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮਨਾਇਆ ਹੋਇਆ ਸੀ ਉਹਨਾਂ ਸਾਰਿਆਂ ਨੂੰ ਪਰ ਫਿਰ ਵੀ ਉਹ ਆਪਣਾ ਯਤਨ ਕਰਨ ਲੱਗੇ ਕਾਜ਼ੀਆਂ ਨੇ ਜਾ ਕੇ ਇਕੱਠਿਆਂ ਹੋ ਕੇ ਮੌਲਵੀਆਂ ਕਾਜ਼ੀਆਂ ਨੇ ਜਾ ਕੇ ਦੌਲਤ ਖਾਂ ਨੂੰ ਆਖਿਆ ਕਿ ਜਿਹਨੂੰ ਬੜਾ ਚੰਗਾ ਆਖਦਾ ਸੈਂ ਉਹਨੇ ਵੇਖ ਕੀ ਕੋਲਾ ਕੋਲਿਆ ਹੀ ਵੇਈ ਦੇ ਵਿੱਚੋਂ ਤੇ ਨਿਕਲ ਆਇਆ ਤੇ ਹੁਣ ਲੋਕਾਂ ਨੂੰ ਕਹਿੰਦਾ ਨਾ ਹਿੰਦੂ ਤੇ ਨਾ ਮੁਸਲਮਾਨ ਚਲੋ ਇਹ ਠੀਕ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਹਿੰਦੂ ਧਰਮ ਤੇ ਜਿਹੜਾ ਖਤਮ ਕਰ ਦਿੱਤਾ ਮੁਸਲਮਾਨ ਤੇ ਕਾਇਮ ਨੇ ਨਾ ਮੁਸਲਮਾਨ ਤੇ ਕਾਇਮ ਮੁਕਾਮ ਧਰਮ ਹੈ ਇਹਨੂੰ ਕਿਉਂ ਆਖਿਆ ਗਿਆ ਕਿ ਮੁਸਲਮਾਨ ਨਹੀਂ ਜਦੋਂ ਇਹ ਗੱਲਾਂ ਬਾਤਾਂ ਸੁਣੀਆਂ ਤੇ ਸਤਸੰਗੀ ਜਦੋਂ ਰਾਏ ਆਪਣੇ ਦੌਲਤ ਖਾਂ ਲੋਧੀ ਨੇ ਸੁਨੇਹਾ ਭੇਜ ਦਿੱਤਾ ਕਿ ਜਾਓ ਨਾਨਕ ਨੂੰ ਸੱਦ ਕੇ ਲਿਆਓ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਲ ਵਿੱਚ ਕਫਣੀ ਪਾਈ ਹੋਈ ਹੈ ਗਲ ਵਿੱਚ ਕਫਣੀ ਆਮ ਕਰਕੇ ਸਾਧੂ ਲੋਕ ਜਿਹੜੇ ਨੇ ਗਲ ਵਿੱਚ ਕਫਣੀ ਪਾਉਂਦੇ ਨੇ ਉਹਦਾ ਭਾਵ ਅਸਲ ਵਿੱਚ ਤਾਂ ਇਹ ਹੁੰਦਾ ਕਿ ਉਹ ਇਸ ਵਾਸਤੇ ਪਾਉਂਦੇ ਨੇ ਕਿ ਮੁਰਦਾ ਹੋਏ ਮੁਰੀਦ ਜਿਹੜਾ ਸਾਧੂ ਹੈ ਨਾ ਉਹ ਸੰਸਾਰ ਵੱਲੋਂ ਮਰ ਗਿਆ ਹੁੰਦਾ ਇਸ ਵਾਸਤੇ ਉਹ ਕਹਿੰਦੇ ਨੇ ਅਸੀਂ ਤਾਂ ਕਫਨ ਪਾ ਲਿਆ ਦੂਸਰਾ ਭਾਵ ਇਹ ਵੀ ਹੈ ਕਿ ਜੇ ਸੰਸਾਰ ਵਿੱਚ ਕਿਸੇ ਨੇ ਸੱਚ ਕਹਿਣਾ ਤੇ ਉਹਨੂੰ ਕਫਨ ਆਪਣੇ ਸਿਰ ਤੇ ਬੰਨਣਾ ਹੀ ਪਵੇਗਾ ਸੱਚ ਇੰਨਾ ਕੌੜਾ ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਸੱਚ ਕਹਿ ਰਹੇ ਨੇ ਕਫਨੀ ਪਾਈ ਹੋਈ ਹੈ ਗਲ ਜਾ ਕੇ ਉਹਦੇ ਅਹਿਲਕਾਰਾਂ ਨੇ ਆਖਿਆ ਉਹਦੇ ਭੇਜੇ ਹੋਏ ਬੰਦਿਆਂ ਨੇ ਆਖਿਆ ਤੁਹਾਨੂੰ ਨਵਾਬ ਸਾਹਿਬ ਨੇ ਸੱਦਿਆ ਕਹਿਣ ਲੱਗੇ ਮੇਰਾ ਨਵਾਬ ਨਾਲ ਕੀ ਕੰਮ ਹੈ ਉਹ ਕੌਣ ਹੈ ਮੈਨੂੰ ਸੱਦਣ ਵਾਲਾ ਮੈਂ ਨਹੀਂ ਜਾਂਦਾ ਆਣ ਕੇ ਸੁਨੇਹਾ ਦਿੱਤਾ ਗਿਆ ਦੌਲਤ ਖਾਂ ਨੂੰ ਕਹਿਣ ਲੱਗੇ ਜੀ ਉਹ ਅਸੀਂ ਤੇ ਗਏ ਸਾਂ ਤੇ ਉਹਨੇ ਜਵਾਬ ਦੇ ਦਿੱਤਾ ਨਾਨਕ ਨੇ ਉਹ ਕਹਿੰਦੇ ਮੈਂ ਨਹੀਂ ਜਾਂਦਾ ਕਹਿਣ ਲੱਗੇ ਕਿਵੇਂ ਕਿਹਾ ਸੀ ਮੈਂ ਅਰਜ਼ ਕਰਦਿਆਂ ਕਿ ਸੰਸਾਰ ਦੇ ਜਿਹੜੇ ਵੱਡੇ ਲੋਕ ਨੇ ਨਾ ਉਹਨਾਂ ਨੂੰ ਤਮੀਜ਼ ਬੋਲਣ ਵਗੈਰਾ ਦੀ ਜ਼ਿਆਦਾ ਹੁੰਦੀ ਹੈ ਜਿੰਨੇ ਅਸੀਂ ਹੇਠਲੇ ਪੱਧਰ ਦੇ ਲੋਕ ਹੁੰਦੇ ਹਾਂ ਨਾ ਸਾਨੂੰ ਬੋਲਣ ਦੀ ਤਮੀਜ਼ ਆਉਂਦੀ ਹੀ ਨਹੀਂ ਕਿਉਂਕਿ ਸਾਡਾ ਵਾਹ ਵਾਸਤਾ ਉਹਨਾਂ ਲੋਕਾਂ ਨਾਲ ਰਿਹਾ ਹੁੰਦਾ ਹੇਠਲੇ ਵਰਗ ਨਾਲ ਅਸੀਂ ਹੇਠਲੇ ਵਰਗ ਵਿਚ ਰਹਿ ਕੇ ਸਾਡਾ ਬੋਲ ਚਾਲ ਉਸੇ ਤਰ੍ਹਾਂ ਦਾ ਬਣਿਆ ਹੁੰਦਾ, ਪਰ ਵੱਡੇ ਲੋਕ ਜਿਹੜੇ ਨੇ ਉਹਨਾਂ ਦਾ ਬੋਲਣ ਦਾ ਢੰਗ, ਉਹਨਾਂ ਦਾ ਬੈਠਣ ਖਲੋਟਣ ਦਾ ਢੰਗ, ਉਹਨਾਂ ਦਾ ਵਿਹਾਰ ਜਿਹੜਾ ਉਹ ਨਿਮਰਤਾ ਵਾਲਾ ਵੀ ਹੁੰਦਾ। ਨਵਾਬ ਦੌਲਤ ਖਾਂ ਨੇ ਆਖਿਆ, ਕਿਸ ਤਰ੍ਹਾਂ ਆਖਿਆ ਸੀ? ਕਹਿਣ ਲੱਗੇ ਜੀ ਤੁਹਾਡਾ ਹੁਕਮ ਸੁਣਾਇਆ ਸੀ ਜਾ ਕੇ। ਕਹਿਣ ਲੱਗੇ ਨਹੀਂ, ਹੁਕਮ ਨਹੀਂ ਸੁਣਾਉਣਾ, ਜਾ ਕੇ ਆਖਣਾ ਨਾਨਕ ਜੀ ਖੁਦਾ ਦੇ ਵਾਸਤੇ ਤੁਹਾਨੂੰ ਨਵਾਬ ਦੌਲਤ ਖਾਂ ਨੇ ਯਾਦ ਕੀਤਾ, ਤੁਹਾਡੇ ਖਾਕਸਾਰ ਨੇ ਤੁਹਾਨੂੰ ਯਾਦ ਕੀਤਾ, ਤੇ ਆਓ ਦਰਸ਼ਨ ਦਿਓ, ਬੇਨਤੀ ਕਰਨੀ ਹੈ ਜਾ ਕੇ, ਕਿਉਂਕਿ ਉਹ ਵੱਡੇ ਨੇ। ਫਿਰ ਆਦਮੀ ਗਏ, ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਜੀ ਨਵਾਬ ਦੌਲਤ ਖਾਂ ਨੇ ਆਪ ਜੀ ਨੂੰ ਯਾਦ ਕੀਤਾ ਤੇ ਆਪ ਜੀ ਆਓ ਦਰਸ਼ਨ ਦਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਫਿਰ ਜੇ ਇਹ ਗੱਲ ਹੈ ਤੇ ਮੈਂ ਆ ਜਾਣਾ। ਆ ਗਏ, ਆਉਂਦਿਆਂ ਸਵਾਲ ਕਾਜੀ ਨੇ ਕਰ ਦਿੱਤਾ। ਕਹਿਣ ਲੱਗਾ, ਜੀ ਤੁਸੀਂ, ਤੁਹਾਨੂੰ ਇਹ ਕਿਉਂ ਨਹੀਂ ਪਤਾ ਲੱਗਿਆ ਕਿ ਆਖਿਰ ਤੁਸੀਂ ਇੰਨਾ ਚਿਰ ਨਵਾਬ ਸਾਹਿਬ ਦੇ ਕੋਲ ਨੌਕਰੀ ਵੀ ਕਰਦੇ ਰਹੇ ਹੋ, ਅਦਬ ਸਤਿਕਾਰ ਵੀ ਰੱਖਦੇ ਸੋ, ਤੇ ਹੁਣ ਸੁਨੇਹਾ ਭੇਜਿਆ ਤੇ ਤੁਸੀਂ ਸੁਨੇਹੇ ਤੇ ਨਹੀਂ ਆਏ, ਤੇ ਜੇ ਆਏ ਹੀ ਆਏ ਹੋ ਤੇ ਆਣ ਕੇ ਕੋਈ ਸਲਾਮ ਦੁਆ ਨਹੀਂ ਕੀਤੀ, ਆਉਂਦਿਆਂ ਸਾਰ ਸਾਹਮਣੇ ਬੈਠ ਗਏ ਹੋ, ਇਹ ਕਿਹੋ ਜਿਹਾ ਵਰਤਾਓ ਹੋਇਆ, ਇਹ ਕਿਹੋ ਜਿਹਾ ਵਿਹਾਰ ਹੋਇਆ, ਠੀਕ ਨਹੀਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੀ ਗੱਲ ਠੀਕ ਹੈ, ਉਦੋਂ ਮੈਂ ਇਹਦਾ ਨੌਕਰ ਸਾਂ, ਮੈਂ ਇਹਦੀ ਨੌਕਰੀ ਕਰਦਾ ਸਾਂ, ਪਰ ਅੱਜ ਤੇ ਮੈਂ ਇਹਦਾ ਨੌਕਰ ਨਹੀਂ, ਮੈਂ ਅੱਜ ਉਹਦਾ ਨੌਕਰ ਹਾਂ ਜਿਹਦਾ ਇਹ ਵੀ ਨੌਕਰ ਹੈ। ਉਹਨੇ ਦਿੱਤੀਆਂ ਹੋਈਆਂ ਬਾਦਸ਼ਾਹੀਆਂ, ਉਹਨੇ ਦਿੱਤੀਆਂ ਹੋਈਆਂ ਸੁੱਖ ਸਹੂਲਤਾਂ, ਉਸ ਦਾ ਦਿੱਤਾ ਹੋਇਆ ਐਸ਼ਵਰਜ ਜਿਹਦਾ ਭੋਗ ਰਿਹਾ, ਜਿਹੜਾ ਦਾਤਾ ਹੈ ਸਾਰੇ ਸੰਸਾਰ ਦਾ, ਮੈਂ ਉਸ ਦਾਤੇ ਦਾ ਨੌਕਰ ਹਾਂ, ਮੈਂ ਉਸ ਦਾਤੇ ਦਾ ਸੇਵਕ ਹਾਂ, ਇਸ ਵਾਸਤੇ ਮੈਨੂੰ ਇਹਦੀ ਕੋਈ ਮੁਥਾਜੀ ਨਹੀਂ ਰਹਿ ਗਈ। ਮੈਂ ਅਰਜ਼ ਕਰਦਿਆਂ, ਦੋ ਸ਼ਬਦ ਨੇ, ਇੱਕ ਹੈ ਬੇਪਰਵਾਹ, ਇੱਕ ਹੈ ਲਾਪਰਵਾਹ। ਲਾਪਰਵਾਹ ਅਸਲ ਵਿੱਚ ਗਾਫਲਤਾ ਵਿੱਚ ਹੁੰਦਾ, ਗਲਤੀ ਕਰਕੇ ਪਰਵਾਹ ਨਾ ਕਰਨੀ ਕਿਸੇ ਕੰਮ ਦੀ, ਕਹਿੰਦੇ ਨੇ ਬੜਾ ਲਾਪਰਵਾਹ ਹੈ। ਪਰ ਬੇਪਰਵਾਹ ਜਿਹੜਾ ਹੁੰਦਾ ਉਹ ਹੁੰਦਾ ਕਿ ਸੱਚ ਨੂੰ ਪਛਾਣ ਕੇ ਅਸਲੀ ਗੱਲ ਦਾ ਸਾਰ ਜਿਹੜਾ ਉਸ ਨੂੰ ਗ੍ਰਹਿਣ ਕਰਕੇ ਇਹ ਸਮਝ ਲਿਆ ਕਿ ਇਹ ਲੋਕ ਸਾਰੇ ਜਿਹੜੇ ਨੇ ਇਹ ਉਸ ਮੇਰੇ ਮਾਲਕ ਦੇ ਅਧੀਨ ਨੇ, ਜਿਹਦੇ ਮਾਲਕ ਦੇ ਮੈਂ ਅਧੀਨ ਹਾਂ, ਜਿਹਦੇ ਨਾਲ ਮੇਰੀ ਸਾਂਝ ਪੈ ਗਈ ਹੈ ਉਹਦੇ ਸਾਰੇ ਅਧੀਨ ਨੇ, ਇਸ ਵਾਸਤੇ ਇਹ ਮੈਨੂੰ ਕੁਛ ਨਹੀਂ ਕਰ ਸਕਦੇ। ਬੇਪਰਵਾਹ ਹੋ ਗਿਆ, ਉੱਥੇ ਸਾਰੇ ਸੰਸਾਰ ਦੇ ਕੰਮਾਂ ਧੰਦਿਆਂ ਤੋਂ ਅਟੰਕ ਹੋ ਗਿਆ। ਗਰੀਬ ਨਵਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਬਚਨ ਬਲਾਸ ਹੋਣ ਲੱਗੇ ਤੇ ਕਾਜੀ ਨੇ ਆਖਿਆ, ਜੀ ਜਿਹੜਾ ਤੁਸੀਂ ਇਹ ਸੱਦ ਦਿੱਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਕੀ ਇਹ ਗੱਲ ਠੀਕ ਹੈ? ਸਤਿਗੁਰੂ ਜੀ ਕਹਿਣ ਲੱਗੇ, ਬਿਲਕੁਲ ਠੀਕ ਹੈ। ਇਹਦੇ ਚ ਕਿਹੜੀਆਂ ਦੋ ਰਾਵਾਂ ਨੇ? ਹਿੰਦੂ ਇੱਥੇ ਆਣ ਕੇ ਸੰਸਾਰ ਵਿੱਚ ਬਣੇ ਹੈ, ਮੁਸਲਮਾਨ ਸੰਸਾਰ ਵਿੱਚ ਆਣ ਕੇ ਬਣੇ ਹੈ। ਇਹ ਜਿਹੜੇ ਮਜ਼ਹਬ ਨੇ, ਇਹ ਪੰਥ ਜਿਹੜੇ ਨੇ, ਇਹ ਇੱਥੇ ਆਣ ਕੇ ਬਣਿਆ ਤੇ ਬਣਾਇਆ ਵੀ ਸਰੀਰ ਨੂੰ ਗਿਆ, ਆਤਮੇ ਨੂੰ ਤਾਂ ਨਹੀਂ ਬਣਾਇਆ ਗਿਆ, ਆਤਮਾ ਤੇ ਉਸੇ ਤਰ੍ਹਾਂ ਨਿਰਲੇਪ ਰਿਹਾ। ਇਸ ਵਾਸਤੇ ਮੇਰੇ ਵਾਸਤੇ ਸਾਰੇ ਬਰਾਬਰ ਨੇ। ਜਦੋਂ ਆਖਿਆ ਮੇਰੇ ਵਾਸਤੇ ਬਰਾਬਰ ਨੇ, ਕਹਿਣ ਲੱਗੇ ਸੱਚਮੁੱਚ ਬਰਾਬਰ ਨੇ, ਸਮਝਦੇ ਹੋ ਇਸ ਗੱਲ ਨੂੰ? ਕਹਿਣ ਲੱਗੇ ਹਾਂ, ਬਿਲਕੁਲ ਬਰਾਬਰ ਨੇ। ਔਰ ਮੇਰੇ ਅਕਾਲ ਪੁਰਖ, ਮੇਰੇ ਪਿਤਾ ਦੀ ਪੈਦਾਇਸ਼ ਨੇ ਸਾਰੇ ਹਮ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੇ ਉਹਦੇ ਬੱਚੇ ਨੇ, ਸਾਰੇ ਉਹਦੇ ਬਾਲਕ ਨੇ। ਤੇ ਕਹਿਣ ਲੱਗਿਆ, ਜੇ ਫਿਰ ਬਾਲਕ ਨੇ ਤੇ ਫਿਰ ਸਾਡੇ ਨਾਲ ਨਮਾਜ਼ ਪੜ੍ਹਨ ਚੱਲੋਗੇ? ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ, ਮੈਨੂੰ ਕੀ ਇਤਰਾਜ਼ ਹੈ, ਮੈਨੂੰ ਮਸਜਿਦ ਵਿੱਚ ਜਾਣ ਦਾ ਕੋਈ ਡਰ ਨਹੀਂ, ਨਾ ਮੈਨੂੰ ਕਿਤੇ ਮਸਜਿਦ ਵਿੱਚ ਜਾਣ ਦਾ ਡਰ ਹੈ, ਨਾ ਕਿਸੇ ਮੰਦਰ ਵਿੱਚ ਜਾਣ ਦਾ ਡਰ ਹੈ, ਤੇ ਨਾ ਕਿਤੇ ਜਾਣ ਦਾ ਸ਼ੌਕ ਹੈ। ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਇਹ ਬਚਨ ਆਉਂਦਾ ਕਿ ਜਦੋਂ ਅੰਦਰ ਹੀ ਗੁਰਦੁਆਰਾ ਬਣ ਗਿਆ ਤੇ ਫਿਰ ਉਹ ਬਾਹਰਲੇ ਗੁਰਦੁਆਰਿਆਂ ਨਾਲ ਬਹੁਤਾ ਰਾਬਤਾ ਨਹੀਂ ਰੱਖਦਾ, ਸੋ ਉੱਥੇ ਕੀ ਵਾਰਤਾਲਾਪ ਹੋਇਆ ਇੱਥੋਂ ਆਪਾਂ ਕੱਲ ਫਿਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਮਾਂ ਬਣੇਗਾ ਤੇ ਇੱਥੋਂ ਆਪਾਂ ਇਤਿਹਾਸ ਫਿਰ ਸ਼ੁਰੂ ਕਰ ਲਵਾਂਗੇ। ਸਮਾਂ ਸਮਾਪਤ ਹੈ, ਸਭ ਮਾਈ ਭਾਈ ਕਿਰਪਾ ਕਰਿਓ, ਅਰਦਾਸ ਕਰਿਓ ਸਤਿਗੁਰੂ ਜੀ ਦੇ ਚਰਨਾਂ ਚ, ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।